ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਪਰਤਾਰ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚੱਟੀ ਉਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਉਦਰ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਜੋ ਲੜੀਵਾਰ ਸੱਤਵੀਂ ਕਥਾ ਤੇ ਉਸ ਕਥਾ ਦਾ ਚੱਲਦਾ ਹੋਇਆ ਪ੍ਰਵਾਹ ਅੰਮ੍ਰਿਤਵੀਂ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਲੋਕਾਂ ਦੀ ਜੋ ਵਿਸ਼ੇਸ਼ ਕਰਕੇ ਵਿਚਾਰ ਇਹਨਾਂ ਸਲੋਕਾਂ ਤੋਂ ਪਹਿਲਾਂ ਜੋ ਇਹਨਾਂ ਸਲੋਕਾਂ ਦੀ ਉਥਾਨਕਾ ਹੈ ਉਹ ਪਿੱਛੇ ਆਪ ਜੀ ਸੁਣ ਚੁੱਕੇ ਹੋ ਉਥਾਨਕਾ ਵਿਸਥਾਰ ਵਾਲੀ ਹੋਣ ਕਰਕੇ ਕੇਵਲ ਪਹਿਲਾਂ ਕਥਾ ਸਲੋਕਾਂ ਦੀ ਆਰੰਭ ਕਰਨ ਤੋਂ ਤੇ ਉਹਦੀ ਉਥਾਨਕਾ ਦੀ ਉਹ ਵਿਚਾਰ ਹੋਈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਪਿੱਛੇ ਆਪ ਜੀ ਸੁਣ ਚੁੱਕੇ ਹੋ ਪਰ ਫਿਰ ਵੀ ਲੜੀ ਜੋੜਨ ਵਾਸਤੇ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਰਿਆਂ ਧਰਮਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣ ਦੇ ਲਈ ਧਰਮ ਰੱਖੇ ਅਖਰ ਸਤਿਗੁਰੂ ਕੇਵਲ ਹਿੰਦੂਆਂ ਦੀ ਰੱਖਿਆ ਹੀ ਨਹੀਂ ਸਾਰਿਆਂ ਧਰਮਾਂ ਦੀ ਰੱਖਿਆ ਸੰਨਿਆਸੀ ਜਿਹੜੇ ਨੇ ਉਹਨਾਂ ਦੇ 10 ਨਾਮ ਸੰਨਿਆਸੀ ਕਹੇ ਨੇ, ਯੋਗੀਆਂ ਦੇ 12 ਪੰਥ ਨੇ। ਨਾ ਇਹ 12 ਪੰਥ ਹੋਣੇ ਸੀ, ਨਾ 10 ਨਾਮ ਸੰਨਿਆਸੀ ਹੋਣੇ ਸੀ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਰਪਾ ਹੈ। ਜੇ ਜੈਨੀ ਦਿਸਦੇ ਹੈ, ਜੈਨ ਧਰਮ ਹੈ, ਬੋਧ ਧਰਮ ਹੈ, ਸੰਨਿਆਸੀ ਨੇ, ਬੈਰਾਗੀ ਨੇ, ਇਹ ਸਾਰੇ ਧਰਮ ਤਾਂ ਹੀ ਨੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਵਾਸਤੇ ਆਪਣੇ ਸਰੀਰ ਦੀ ਅਹੁਤੀ ਦਿੱਤੀ ਹੈ, ਉਹ ਐਸੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਾਂਹੀਓ ਫਰਮਾਨ ਕੀਤਾ, ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਿਸਾ ਕਾ ਸਾਧਨ ਹੇਤ ਇਤੀ ਦਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਦਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਨਾਟਕ ਚੇੜ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਇਹ ਪਾਵਨ ਬਚਨ ਕਹੇ ਹੈ, ਫਿਰ ਦੋਹਰੇ ਦੇ ਕਿਹਾ ਦੋਹਰਾ ਠੀਕ ਫੋੜ ਦਿਲੀ ਸਿਰ ਪ੍ਰਭ ਪੁਰੂ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂੰ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਇਹ ਮਹਾਰਾਜ ਸਾਹਿਬ ਜੀ ਦੇ ਆਪਣੇ ਅੰਮ੍ਰਿਤਮਈ ਬਚਨ ਹਨ। ਉਹ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਿੱਤੇ ਹੋਏ ਬਚਨ ਦੇ ਅਨੁਸਾਰ ਦਿੱਲੀ ਪਹੁੰਚੇ ਹੋਏ ਸਨ, ਜੋ ਪਿੱਛੇ ਆਪ ਜੀ ਨੇ ਸੁਣ ਲਈ ਹੈ ਸਾਰੀ ਗੱਲ, ਤੇ ਉਧਰ ਆਨੰਦਪੁਰ ਸਾਹਿਬ ਦੇ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੋਇਆ, ਹਲਚਲ ਮਚ ਗਈ। ਪਤਾ ਚੱਲ ਗਿਆ ਕਿ ਗੁਰੂ ਸਾਹਿਬ ਜੀ ਧਰਮ ਦੀ ਰੱਖਿਆ ਵਾਸਤੇ ਦਿੱਲੀ ਪਹੁੰਚੇ ਹੋਏ ਹਨ। ਬੇਅੰਤ ਸੰਗਤਾਂ ਜੁੜੀਆਂ, ਇਹ ਖਬਰਾਂ ਸੁਣਦੇ ਹੀ ਆਨੰਦਪੁਰ ਸਾਹਿਬ ਨੂੰ ਬਹੀਰਾਂ ਕੱਤ ਦਿੱਤੀਆਂ। ਮਾਤਾ ਨਾਨਕ ਜੀ, ਮਾਤਾ ਗੁਜਰ ਕੌਰ ਜੀ ਅਤੇ ਸਮੂਹੋਂ ਸਿੱਖ ਸੰਗਤਾਂ ਜਿੰਨੀਆਂ ਇਕੱਠਾ ਹੋਈਆਂ ਸਨ, ਮਹਾਰਾਜ ਸਾਹਿਬ ਜੀ ਦੀ ਇਹ ਕਨਸੋਲ ਮਿਲਦੀ ਸੀ ਵੀ ਲੋਹ ਪਿੰਜਰੇ ਚ ਬੰਦ ਕੀਤੇ ਹੋਏ, ਜਿੱਥੇ ਕਿੱਲ ਬੜੇ ਤਿੱਖੇ ਨੇ ਵੀ ਕਰਵਟ ਲੈਣ ਤਾਂ ਕਿੱਲ ਚ ਹੋਵੇ। ਇਹ ਦੁਖਦਾਈ ਘਟਨਾ, ਜਿਸ ਮਾਂ ਦਾ ਪੁੱਤਰ ਉਹਦੀ ਦੇਹ ਕਸ਼ਟ ਵਿੱਚ ਹੋਵੇ, ਉਸ ਮਾਂ ਨੂੰ ਚੈਨ ਕਿਵੇਂ ਆ ਸਕਦੀ ਹੈ? ਜਿਸ ਪਤੀਵਰਤਾ ਔਰਤ ਦਾ ਪਤੀ ਸੰਕਟ ਵਿੱਚ ਹੋਵੇ ਤੇ ਉਹਦੇ ਨੇਤਰਾਂ ਵਿੱਚ ਨੀਂਦ ਕਿਵੇਂ ਆ ਸਕਦੀ ਹੈ? ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਨਾਲ ਪਿਆਰ ਹੈ, ਬੇਚੈਨ ਹੋ ਗਈਆਂ। ਫਿਰ ਆਨੰਦਪੁਰ ਸਾਹਿਬ ਤੋਂ ਸਿੱਖ ਨੂੰ ਖਬਰ ਲੈਣ ਲਈ ਭੇਜਿਆ ਗਿਆ ਹੈ ਵੀ ਸੰਗਤਾਂ ਦੀ ਬੇਵਲ ਬਈ ਹਾਲਤ ਜਿਹੜੀ ਹੈ, ਬੇਨਤੀਆਂ ਰੂਪ ਦੇ ਵਿੱਚ ਹੱਥ ਜੋੜ ਜੋੜ ਕੇ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰੋ। ਇਹ ਸੁਨੇਹਾ ਲੈ ਕੇ ਸਿੱਖ ਦਿੱਲੀ ਪਹੁੰਚਿਆ। ਅਬਦੁੱਲਾ ਦਰੋਗਾ ਸੀ ਉੱਥੇ, ਗੁਰੂ ਦਾ ਤਨ ਮਨੋਂ ਸੇਵਕ ਹੋਇਆ ਵਾ ਸੀ। ਗੁਰਸਿੱਖਾਂ ਦੀਆਂ ਮੁਲਾਕਾਤਾਂ ਬੜੀਆਂ ਸੌਖੀਆਂ ਹੋ ਜਾਂਦੀਆਂ ਕਿਉਂਕਿ ਦਰੋਗਾ ਇਸ ਗੱਲ 'ਚ ਸਹਾਇਤਾ ਕਰਦਾ ਸੀ। ਇਹ ਜਦੋਂ ਸਿੱਖ ਅਬਦੁੱਲੇ ਦਰੋਗੇ ਦੀ ਸਹਾਇਤਾ ਦੇ ਨਾਲ ਗੁਰੂ ਸਾਹਿਬ ਦੇ ਉਸ ਥਾਂ ਤੇ ਪਹੁੰਚਿਆ ਲੋਹ ਪਿੰਜਰੇ ਦੇ ਵਿੱਚ ਜਿੱਥੇ ਮਹਾਰਾਜ ਬੈਠੇ ਸੀ, ਨਮਸਕਾਰ ਕੀਤੀ। ਹੁਣ ਸਿੱਖ ਨੇ ਗੁਰੂ ਸਾਹਿਬ ਨੂੰ ਮਖਮਲੀ ਗਦੈਲਿਆਂ ਤੇ ਬੈਠਿਆਂ ਤਾਂ ਦੇਖਿਆ ਸੀ, ਸਿਰ ਤੇ ਚੌਰ ਹੁੰਦਾ ਵੇਖਿਆ ਸੀ, ਪਰ ਆਪਣੇ ਗੁਰੂ ਨੂੰ ਇਸ ਹਾਲਤ 'ਚ ਨਹੀਂ ਸੀ ਦੇਖਿਆ। ਇਸ ਕਰਕੇ ਸਿੱਖ ਦੀਆਂ ਭੁੱਬਾਂ ਨਿਕਲ ਤੇ ਮਹਾਰਾਜ ਸਾਹਿਬ ਜੀ ਆਪਣੇ ਆਨੰਦ ਵਿੱਚ ਬੈਠੇ, ਨੇਤਰ ਖੋਲ੍ਹੇ, ਕਹਿੰਦੇ ਗੁਰਸਿੱਖਾ ਰੋਂਦਾ ਕਿਉਂ ਹੈ, ਧੀਰਜ ਕਰ। ਕਹਿਣ ਲੱਗਾ ਮਹਾਰਾਜ ਮੈਂ ਇਕੱਲਾ ਹੀ ਨਹੀਂ ਰੋਂਦਾ, ਸਾਰਾ ਸਿੱਖ ਜਗਤ ਰੋ ਰਿਹਾ। ਮਹਾਰੇ ਕਹਿੰਦੇ ਗੁਰੂ ਨਾਨਕ ਦਾ ਸਿੱਖ ਤਾਂ ਭਾਣਾ ਮੰਨਦਾ ਹੁੰਦਾ, ਤੁਸੀਂ ਕਿਉਂ ਰੋਂਦੇ ਹੋ? ਇਹ ਤਾਂ ਸਾਡੀ ਸੁਤੇ ਸੀ ਖੇਡ ਹੈ, ਧਰਮ ਦੀ ਰੱਖਿਆ ਜੋ ਕਰਨੀ ਹੈ। ਕਹਿਣ ਲੱਗੇ ਮਹਾਰਾਜ ਸਾਰੇ ਸਿੱਖਾਂ ਦੀ ਇਹੀ ਹਾਲਤ ਹੈ ਜਿਹੜੀ ਮੇਰੀ ਹੈ, ਮੈਂ ਵੀ ਸਿੱਖਾਂ ਉਹ ਵੀ ਸਿੱਖ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਆਪਣੇ ਸਿੱਖਾਂ ਦਾ ਵੈਰਾਗ ਵੇਖ ਕੇ, ਇਹ ਪੱਖ ਵੇਖ ਕੇ ਆਨੰਦਪੁਰ ਵਾਸੀ ਸਮੂਹ ਜਗਤ ਦੇ ਗੁਰਸਿੱਖਾਂ ਨੂੰ ਉਹਨਾਂ ਦੀ ਉਦਾਸੀ ਦੂਰ ਕਰਨ ਵਾਸਤੇ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਨ ਲੱਗੇ। ਜਿਵੇਂ ਕੋਈ ਪਿਤਾ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ ਅੰਤਿਮ ਚਿੱਠੀ ਲਿਖੇ, ਇਹ ਮਹਾਰਾਜ ਸਾਹਿਬ ਦਾ ਅੰਤਿਮ ਉਪਦੇਸ਼। ਸਤਿਗੁਰੂ ਤਾਂ ਭਾਵੇਂ ਹਮੇਸ਼ਾ ਹੀ ਹੈ ਭਾਈ, ਇਹ ਵੈਰਾਗਮਈ ਉਪਦੇਸ਼ ਹੈ। ਮਹਾਰਾਜ ਕਹਿੰਦੇ ਅੱਛਾ ਸਿੱਖਾ, ਇੰਨਾ ਸਿੱਖ ਮੇਰੇ ਨਾਲ ਸੁਨੇਹ ਕਰਦੇ ਆ, ਭਾਈ ਮੇਰਾ ਵੀ ਉਹਨਾਂ ਨਾਲ ਸੁਨੇਹ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਅਬਦੁੱਲੇ ਦਰੋਗੇ ਨੂੰ ਕਿਹਾ ਕਿ ਕੋਈ ਬੰਦਾ ਭੇਜ ਕੇ ਨਾ ਜਾ ਕੇ ਤੇ ਕਲਮ ਦਵਾਤ ਔਰ ਕਾਗਜ਼ ਇਹ ਲੈ ਕੇ ਆਓ ਮੇਰੇ ਕੋਲ, ਮੈਂ ਸਿੱਖਾਂ ਨੂੰ ਚਿੱਠੀ ਲਿਖਾਂ। ਅਸਲ ਵਿੱਚ ਮਹਾਰਾਜ ਸਾਹਿਬ ਨੇ ਉਪਦੇਸ਼ ਜਿਹੜਾ ਹੈ ਇਹ ਉਪਦੇਸ਼ ਮਹਾਰਾਜ ਸਾਹਿਬ ਜੀ ਦਾ ਧੀਰਜ ਦੇਣ ਵਾਸਤੇ ਚਿੱਠੀ ਲਿਖੀ ਸੀ, ਪਰ ਬਾਣੀ ਅਗੰਮੀ ਬਾਣੀ ਵਿੱਚ, ਵਾਰਤਕ ਰੂਪ ਚ ਨਹੀਂ। ਮਹਾਰਾਜ ਨੇ ਕਿਹਾ ਸਿੱਖ ਆਪ ਹੀ ਸਿਆਣੇ ਨੇ, ਆਪ ਹੀ ਅਰਥ ਕਰ ਲਿਆ ਕਰਨਗੇ। ਉਸ ਵੇਲੇ ਸਤਿਗੁਰੂ ਜੀ ਦੇ ਸਾਹਮਣੇ ਕਹਿਣ ਲੱਗੇ ਮਹਾਰਾਜ ਆਹ ਲੋਕ ਕਾਗਜ਼ ਆ ਕਲਮ ਦਵਾਤ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣੇ ਹੱਥਾਂ ਵਿੱਚ ਕਾਗਜ਼ ਲਿਆ, ਬੈਰਾਗਮਈ ਉਪਦੇਸ਼। ਵੈਸੇ ਤਾਂ ਸਾਰੀ ਬਾਣੀ ਉਹ ਬੈਰਾਗਮਈ ਆ ਗੁਰੂ ਤੇਗ ਬਹਾਦਰ ਸਾਹਿਬ ਦੀ। ਤੇ ਪਹਿਲਾਂ ਮਹਾਰਾਜ ਸਾਹਿਬ ਨੇ ਮੰਗਲ ਕੀਤਾ ਜੀ ਜੋ ਹੁਣ ਤੁਸੀਂ ਸੁਣਿਆ ਹੀ ਹੈ, ਆਰੰਭ ਕੀਤੀ ਵਿਚਾਰ। ਇਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਤੇ ਆਪਣੀ ਕਾਵਿ ਰਚਨਾ ਦੇ ਗੁੰਥਨ ਕੀਤਾ। ਸਿੱਖਾਂ ਵੱਲੋਂ ਲਿਖਿਆ ਪਹਿਲਾਂ ਤਾਂ ਬਿਨਾਂ ਮਿਲੇ ਸਭ ਕੇ ਚੱਲ ਆਏ। ਮਹਾਰਾਜ ਤੁਸੀਂ ਬਿਨਾਂ ਮਿਲੇ ਹੀ ਚੱਲ ਕੇ ਆ ਗਏ, ਤੁਸੀਂ ਇਹ ਤਾਂ ਨਹੀਂ ਦੱਸਿਆ ਸਿੱਖਾਂ ਨੂੰ ਵੀ ਅਸੀਂ ਮੁੜ ਕੇ ਆਉਣਾ ਹੀ ਨਹੀਂ ਹੈ। ਤੁਸੀਂ ਤਾਂ ਸਿੱਖਾਂ ਦਾ ਇਕੱਠ ਨਹੀਂ ਕੀਤਾ, ਮਿਲੇ ਨਹੀਂ, ਅੰਤਮ ਦਰਸ਼ਨ ਬਣਾ ਦਿੱਤੇ, ਸਿੱਖ ਇੱਥੇ ਆ ਨਹੀਂ ਸਕਦੇ ਸਾਰੇ। ਬਹੁਤ ਵੀ ਸੂਰਤ ਸਿੱਖ ਸਮੁਦਾਇ ਝੂਰ ਦੇਣ ਕਿ ਸਾਡੇ ਕੋਲੋਂ ਐਸਾ ਅਪਰਾਧ ਹੋ ਗਿਆ ਜਿਹੜਾ ਗੁਰੂ ਨੇ ਇੰਨਾ ਵਿਸਾਰ ਦਿੱਤਾ। ਸੁਣ ਕਰ ਸਭਹਿਨ ਕੇਰ ਬਿਰਤੰਤਾ, ਲੇ ਕਾਗਜ਼ ਕਰ ਮਹਿ ਭਗਵੰਤਾ। ਕਰ ਹੱਥਾਂ ਦਾ ਨਾਮ ਹੈ, ਹੱਥਾਂ ਵਿੱਚ ਕਾਗਜ਼ ਲਿਆ। ਕਲਮਦਾਨ ਕੋ ਤਬ ਮੰਗਵਾਇਓ, ਜਮਾਂਦਾਰ ਕੋ ਨਰ ਲੈ ਆਇਓ। ਸਭ ਸੰਗਤ ਪ੍ਰਤਿ ਲਿਖ ਉਪਦੇਸ਼ੂ, ਕਰੇ ਸਲੋਕ ਵੈਰਾਗ ਵਿਸ਼ੇਸ਼ੂ। ਉਹ ਸਲੋਕ ਰਚੇ ਜਿਨ੍ਹਾਂ ਚ ਵੈਰਾਗ ਹੈ। ਤੋ ਇਸ ਕਰਕੇ ਪਿੱਛੇ ਵੀ ਦੱਸਿਆ ਸੀ ਵੀ ਇਹਦੇ ਛੇ ਪੱਖ ਨੇ ਇਸ ਬਾਣੀ ਦੇ ਸਲੋਕਾਂ ਦੇ। ਪਹਿਲੇ ਸਲੋਕ ਤੋਂ ਲੈ ਕੇ ਗੁਣ ਗੋਬਿੰਦ ਗਾਇਓ ਨਹੀਂ ਜਿਹੜਾ ਇਹ ਸਲੋਕ ਹੈ, ਇੱਥੋਂ ਲੈ ਕੇ 49 ਸਲੋਕਾਂ ਤੱਕ, ਜਗ ਰਚਨਾ ਸਭ ਝੂਠ ਹੈ, ਇਹ 49 ਸਲੋਕਾਂ ਦੇ ਵਿੱਚ ਸਿੱਖਾਂ ਪ੍ਰਤੀ ਸੰਗਤਾਂ ਪ੍ਰਤੀ ਉਪਦੇਸ਼ ਹੈ ਮਹਾਰਾਜ ਦਾ। ਫਿਰ ਦੂਜਾ ਪੱਖ ਸ਼ੁਰੂ ਹੋਏਗਾ, 50 ਤੇ 51 ਸਲੋਕ ਆਪਣੀ ਸਤਿਕਾਰਯੋਗ ਮਾਤਾ ਨੂੰ ਧੀਰਜ ਦੇਣਗੇ ਮਹਾਰਾਜ ਸਾਹਿਬ ਜੀ, ਅੱਗੇ ਵਿਚਾਰ ਆ ਰਹੀ ਹੈ। ਫਿਰ 52 ਸਲੋਕ ਮਾਤਾ ਗੁਜਰ ਕੌਰ ਜੀ ਨੂੰ ਭਾਣਾ ਮੰਨਣ ਦਾ, ਆਪਣੀ ਧਰਮ ਸੁਪਤਨੀ ਨੂੰ, ਆਪਣੇ ਮਹਿਲਾਂ ਨੂੰ ਉਪਦੇਸ਼ ਮਹਾਰਾਜ ਨੇ ਦਿੱਤਾ। ਫਿਰ 53 ਸਲੋਕ ਕਲਗੀਧਰ ਮਹਾਰਾਜ ਦੀ ਪਰਖਣਾ ਕਰਨ ਲਈ ਉਚਾਰਨ ਕੀਤਾ ਹੋਇਆ ਹੈ। ਤੇ 54 ਸਲੋਕ ਕਲਗੀਧਰ ਮਹਾਰਾਜ ਜੀ ਨੇ ਆਪਣੀ ਸ਼ਰਧਾ ਤੇ ਦ੍ਰਿੜਤਾ ਦਿਖਾਈ ਹੈ, ਉੱਤਰ ਦਿੱਤਾ ਹੈ। 55 ਤੋਂ ਲੈ ਕੇ 57 ਸਲੋਕਾਂ ਤੱਕ ਇਹ 3 ਸਲੋਕ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਨਾਲ 5 ਪੈਸੇ ਨਾਰੀਅਲ ਇਉਂ ਸਿਰੋਪਾ ਵਜੋਂ 3 ਸਲੋਕ, ਇਹ 57 ਸਲੋਕਾਂ ਦੇ 6 ਪੱਖ ਨ ਤੇ 1 ਤੋਂ ਲੈ ਕੇ 49 ਤੱਕ 1 ਪੱਖ, ਦੂਜਾ 2 ਸਲੋਕਾਂ ਦਾ, 50 ਤੇ 51 ਦੂਜਾ ਪੱਖ, ਤੀਜਾ 52 ਸਲੋਕ ਦਾ ਤੀਸਰਾ ਪੱਖ ਹੈ, ਚੌਥਾ ਪੱਖ ਜਿਹੜਾ ਹੈ 53 ਸਲੋਕ ਦਾ, 5 ਪੱਖ ਜਿਹੜਾ ਹੈ ਤੇ ਉਹ ਫਿਰ 1 ਸਲੋਕ ਦਾ ਹੈ, ਤੇ 6 ਪੱਖ 3 ਸਲੋਕਾਂ ਦਾ। ਇਉਂ ਸਾਰੇ 57 ਸਲੋਕ ਹਨ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣਨਾ ਕਰੋ ਜੀ।
1 ਓਅੰਕਾਰ,
1 ਅਦੁੱਤੀ ਓਅੰਕਾਰ ਜੋ ਸਰਵ ਦਾ ਪ੍ਰਕਾਸ਼ਕ ਹੈ, ਓਅੰਕਾਰ ਜੋ ਉਚਾਰਨ ਕਰਨ ਮਾਸਤਰ ਸੇ, ਉਚਾਰਨ ਕਰਨ ਵਾਲੇ ਦੀ ਅੰਗ ਪੱਖ ਕਰੇ, ਰੱਖਿਆ ਕਰੇ, ਸੋ ਕੀਏ ਓਅੰਕਾਰ। ਆਕਾਰ ਉਕਾਰ ਮੁਕਾਰ ਪਿਉਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਏ ਜੋ ਓਅੰਕਾਰ ਪਹਿਚਾਨ। ਤੇ ਅਦੁੱਤੀ ਜੋ ਪਰਮੇਸ਼ਰ ਹੈ, ਸਰਵ ਦਾ ਪ੍ਰਕਾਸ਼ਕ ਹੈ, ਐਸਾ ਜੋ ਵਾਹਿਗੁਰੂ ਹੈ,
ਸਤਿਗੁਰ ਪ੍ਰਸਾਦ,
ਇਹ ਵਿਸ਼ੇਸ਼ਣ ਸਤਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ।
ਸਲੋਕ ਮਹੱਲਾ ਨਾਵਾ,
ਭਾਈ ਨੌਵਾਂ ਨਹੀਂ ਕਹਿਣਾ, ਨਾਵਾਂ, ਇਹ ਇਸ ਤਰ੍ਹਾਂ ਦਾ ਉਚਾਰਨ ਹੈ ਸੰਪਰਦਾ ਦੇ ਵਿੱਚ, ਇਹਦਾ ਵੀ ਧਿਆਨ ਰੱਖਣਾ। ਭਾਵੇਂ ਬਹੁਤੀਆਂ ਕੁੰਡੀਆਂ ਤਾਂ ਨਹੀਂ ਹਨ, ਸੁਖਾਇਨ ਹੈ ਬਾਣੀ, ਫਿਰ ਵੀ ਇਹ ਧਿਆਨ ਰੱਖਣ ਦੀ ਲੋੜ ਹੈ। ਤੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬੈਰਾਗਮਈ ਸਲੋਕ ਉਚਾਰਨ ਕੀਤੇ ਹੈ। ਪਵਿੱਤਰ ਉਪਦੇਸ਼ ਬਖਸ਼ ਕਰਦੇ ਨੇ ਬਾਣੀ ਵਿਚ ਇਹ ਸਾਰੇ ਸਲੋਕ ਹਨ ਮਹਾਰਾਜ ਸਾਹਿਬ ਜੀ ਨੇ ਜੋ ਉਚਾਰਨ ਕੀਤੇ ਨੇ। ਸੁਣੋ ਜੀ,
ਗੁਣ ਗੋਬਿੰਦ ਗਾਇਓ ਨਹੀਂ।
ਹੇ ਪਿਆਰਿਓ, ਆਮ ਸੰਸਾਰ ਨੂੰ ਵੀ ਉਪਦੇਸ਼ ਦਿੱਤਾ ਹੈ। ਇਕ ਤਾਂ ਭਾਈ ਨੰਨੇ ਨੇ ਥਾਂ ਤੇ ਨਾਣਾ ਬੋਲ ਹੋ ਜਾਂਦਾ ਕਈ ਪਾਠੀ ਸਿੰਘਾਂ ਤੋਂ। ਗੁਣ ਨਹੀਂ ਕਹਿਣਾ, ਗੁਣ ਨੰਨਾ। ਗੁਣ ਗੋਬਿੰਦ ਗਾਇਓ ਨਹੀਂ। ਹੇ ਪਿਆਰੇ ਗੁਰਸਿੱਖੋ, ਜਿਨ੍ਹਾਂ ਨੇ ਮਨੁੱਖਾ ਜਨਮ ਪਾ ਕੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਣਾ ਨਹੀਂ ਕੀਤਾ ਹੈ, ਐਸੇ ਜੋ ਹਨ ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਪਰਮੇਸ਼ੁਰ ਦੇ ਗੁਣ ਸ੍ਰੇਸ਼ਟ ਖੂਬੀਆਂ ਜਿਹੜੀਆਂ ਹਨ ਉਹਦਾ ਜਸ ਨਹੀਂ ਕੀਤਾ ਹੈ।
ਜਨਮ ਅਕਾਰਥ ਕੀਨ।
ਉਹਨਾਂ ਨੇ ਆਪਣਾ ਮਨੁੱਖਾ ਜਨਮ ਸਾਰਾ ਹੀ ਅਕਾਰਥ ਨਾਮ ਹੁੰਦਾ ਨਿਸਫਲ ਦਾ, ਉਹ ਤਾਂ ਐਵੇਂ ਨਿਸਫਲ ਹੀ ਗਵਾ ਲਿਆ। ਕੀਨ ਕੀਤਾ ਹੈ, ਜਾਂ ਫਿਰ ਸਮਝੋ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਲਾਲਚ ਦੇ ਵਿੱਚ ਝੂਠੇ ਪਦਾਰਥਾਂ ਦੇ ਮੋਹ ਵਿੱਚ ਲੱਗ ਕੇ ਆਪਣਾ ਮਨੁੱਖਾ ਜਨਮ ਸਾਰਾ ਹੀ ਵਿਅਰਥ ਗਵਾਉਣਾ ਕੀਤਾ ਹੈ। ਇਸ ਕਰਕੇ ਕਥਨ ਹੈ, ਕਹਿਤ ਕਬੀਰ ਰਾਮ ਕੀ ਨਾ ਸਿਮਰਹੋ ਜਨਮੇ ਅਕਾਰਥ ਜਾਏ। ਤੇਰਾ ਜਨਮ ਵਿਅਰਥ ਹੀ ਜਾ ਰਿਹਾ ਬਾਈ। ਤੋ ਇਸ ਪ੍ਰਕਾਰ ਹੈ ਇਹਦਾ ਦੂਸਰਾ ਅਰਥ ਜਿਹੜਾ ਸੰਪਰਦਾ ਦੇ ਵਿੱਚ ਐਸਾ ਹੈ, ਉਹਦੇ ਵਿੱਚ ਥੋੜਾ ਜਿਹਾ ਵਿਸਰਾਮ ਦਾ ਹੀ ਫਰਕ ਪਾ ਕੇ ਅਰਥ ਵਿੱਚੋਂ ਕੱਢਿਆ ਗਿਆ ਹੈ। ਤੇ ਦੂਜੇ ਅਰਥ ਦੇ ਜੀ ਗਾਇਓ ਤੇ ਵਿਸਰਾਮ ਲਾ ਲੈਣਾ। ਗੁਣ ਗੋਬਿੰਦ ਗਾਇਓ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਹੈ, ਨਹੀਂ ਜਨਮ ਅਕਾਰਥ ਕੀਨ, ਉਹਨਾਂ ਦਾ ਥੋੜੀ ਜਨਮ ਵਿਅਰਥ ਜਾਊਗਾ। ਉਹਨਾਂ ਨੇ ਆਪਣਾ ਜਨਮ ਵਿਅਰਥ ਨਹੀਂ ਗਵਾਇਆ। ਤੇ ਵਿਸਰਾਮ ਇੱਥੇ ਰੱਖਣਾ ਜਿੱਥੇ ਪਹਿਲਾਂ ਨਹੀਂ ਦੇ ਉੱਤੇ ਲੱਗਿਆ, ਅਰਥ ਵਾਸਤੇ ਵਿਚਾਰ ਕੀਤੀ ਗਈ ਹੈ। ਇਸ ਕਰਕੇ ਪਰਮ ਪਵਿੱਤਰ ਉਪਦੇਸ਼ ਬਣਾਇਆ। ਤੇ ਜੇ ਸਿੱਖ ਪੁੱਛੇ, ਮਹਾਰਾਜ ਮੈਂ ਨਾਮ ਤਾਂ ਜਪਣਾ ਚਾਹੁੰਦਾ, ਗੁਣ ਗਾਉਣੇ ਚਾਹੁੰਦਾ, ਪਰਮਾਤਮਾ ਨੂੰ ਭਜਣਾ ਤਾਂ ਚਾਹੁੰਦਾ, ਪਰ ਮੇਰੇ ਕੋਲ ਯੁਗਤੀ ਨਹੀਂ ਹੈ, ਤਾਂ ਮਹਾਰਾਜ ਸਾਹਿਬ ਜੀ ਯੁਗਤੀ ਦੱਸਦੇ ਹਨ।
ਕਹੋ ਨਾਨਕ ਹਰ ਭਜ ਮਨਾ।
ਤੇ ਜਿਹੜੇ ਬਖਤੇ ਹੁੰਦੇ ਹੈ ਇਹ ਤਿੰਨ ਪ੍ਰਕਾਰ ਦੇ ਨੇ, ਉੱਤਮ, ਮੱਧਮ ਤੇ ਕਨਿਸ਼ਟ। ਤੇ ਜਿਹੜਾ ਕਨਿਸ਼ਟ ਵਕਤਾ ਹੈ ਉਹ ਹੁੰਦਾ ਜਿਹੜਾ ਘੂਰ ਘੂਰ ਕੇ ਉਪਦੇਸ਼ ਦੇਵੇ, ਤਾੜਨਾ ਕਰ ਕਰਕੇ ਉਪਦੇਸ਼ ਦੇਵੇ। ਮੱਧਮ ਵਕਤਾ ਹੁੰਦਾ ਜਿਹੜਾ ਨਾਂ ਲੈ ਕੇ ਉਪਦੇਸ਼ ਦੇਵੇ, ਜਿਵੇਂ ਵਸਿਸ਼ਠ ਜੀ ਨੇ ਰਾਮ ਜੀ ਨੂੰ ਉਪਦੇਸ਼ ਦਿੱਤਾ, ਹੇ ਰਾਮ ਤੂੰ ਬ੍ਰਹਮ ਰੂਪ ਹੈ, ਹੇ ਰਾਮ ਤੂੰ ਵਿਆਪਕ ਹੈ ਸਾਰੇ, ਤੂੰ ਆਪਣੇ ਸਰੂਪ ਦਾ ਨਿਸ਼ਚਾ ਕਰ, ਬਾਰ ਬਾਰ ਕਹਿਣਗੇ। ਜਾਂ ਭਗਵਾਨ ਕ੍ਰਿਸ਼ਨ ਜੀ ਬਾਰ ਬਾਰ ਅਰਜਨ ਨੂੰ ਕਹਿਣਗੇ, ਹੇ ਪਾਰਥ ਗੀਤਾ ਦਾ ਸਾਰਾ ਉਪਦੇਸ਼ ਪੜ੍ਹ ਕੇ ਦੇਖੋ ਵਿਚਾਰ। ਇਹ ਮੱਧਮ ਭਗਤੀ ਦੀ ਨਿਸ਼ਾਨੀ ਹੈ, ਜਿਹੜਾ ਨਾਮ ਲੈ ਕੇ ਉਪਦੇਸ਼ ਦੇਵੇ। ਉੱਤਮ ਭਗਤਾ ਉਹ ਹੁੰਦਾ ਹੈ, ਉਪਦੇਸ਼ ਤਾਂ ਦੂਸਰੇ ਨੂੰ ਦੇਵੇ ਲੇਕਿਨ ਆਪਣੇ ਮਨ ਨੂੰ ਮੁਖਾਤਬ ਕਰਕੇ ਦੇਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਸਾਡੇ ਗੁਰੂ ਸਾਹਿਬਨ ਭਾਈ ਉੱਤਮ ਭਗਤੇ ਨੇ, ਆਪਣੇ ਮਨ ਨੂੰ ਮੁੱਖ ਰੱਖ ਕੇ ਮਨ ਨੂੰ ਉਪਦੇਸ਼ ਦਿੰਦੇ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਨੇ, ਕਹੋ ਨਾਨਕ ਹਰ ਭਜ ਮਨਾ। ਕਹੋ ਕਥਨ ਕਰਦੇ ਨੇ ਕਿ ਹੇ ਪਿਆਰੇ ਗੁਰਸਿੱਖੋ, ਤੁਸੀਂ ਮਨ ਕਰਕੇ ਇਉਂ ਹਰ ਪਰਮੇਸ਼ੁਰ ਦਾ ਭਜ ਭਜਨ ਕਰੋ। ਜੋਤੀ ਦਾ ਭਾਈ ਪ੍ਰਕਿਰਤੀ ਦੇ ਵਿੱਚ ਰੱਬ ਨੇ ਆਪੇ ਦੱਸੀ ਹੋਈ ਹੈ। ਤੇ ਉਹ ਕਥਨ ਕਰਦੇ ਹਨ,
ਜਿਹ ਬਿਦ ਜਲ ਕਾ ਮੀਨ।
ਤੇ ਇਹਨੂੰ ਭਾਈ ਅਣਜਾਣ ਪਾਠੀ ਕੋ ਬੋਲ ਜਾਂਦੇ ਆ, ਜਲ ਕੋ ਮੀਨ, ਜਲ ਕਾਓ ਕਨੌੜਾ ਹੈ। ਤੇ ਮਹਾਰਾਜ ਸਾਹਿਬ ਵੀ ਕਹਿੰਦੇ ਨੇ, ਫਰਮਾਨ ਕਰਦੇ ਹਨ, ਜਿਹ ਜਿਸ ਬਿਦ ਨਾਮ ਹੈ ਜੁਗਤੀ ਦਾ, ਜਿਹੜੀ ਜੁਗਤੀ ਜਲ ਪਾਣੀ ਕੌ ਨੂੰ ਮੀਨ ਨਾਮ ਹੈ ਮੱਛੀ ਦਾ। ਕਹਿੰਦੇ ਮੱਛੀ ਦੇਖੋ ਕਿਵੇਂ ਪਾਣੀ ਨੂੰ ਚੇਤੇ ਕਰਦੀ ਹੈ। ਜਿਸ ਤਰ੍ਹਾਂ ਮੱਛੀ ਉਹਦਾ ਜੀਵਨ ਜਿਹੜਾ ਹੈ ਨਾ ਪਾਣੀ ਹੈ, ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਉਹ ਮਰ ਜਾਂਦੀ ਹੈ, ਤੇ ਇਹੋ ਜਿਹਾ ਸੁਭਾਅ ਬਣਾ ਲਓ ਕਿ ਪਰਮਾਤਮਾ ਤੋਂ ਬਿਨਾਂ ਇਉਂ ਤੜਫੋ ਜਿਵੇਂ ਮੱਛੀ ਪਾਣੀ ਤੋਂ ਪਰੇ ਹੋ ਕੇ ਤੜਫਦੀ, ਪਰਮੇਸ਼ੁਰ ਤੋਂ ਵਿਛੜ ਕੇ ਆਪਣਾ ਜਿਉਣਾ ਨਾ ਸਮਝੋ। ਤੇ ਇਸ ਕਰਕੇ ਆਉਂਦਾ ਵੀ ਇੱਕ ਵਾਰੀ ਇਹ ਭਾਵੇਂ ਕਲਪਨਾ ਕੀਤੀ ਹੁੰਦੀ ਹੈ ਸਮਝਾਉਣ ਵਾਸਤੇ। ਕਹਿੰਦੇ ਇੱਕ ਵਾਰੀ ਮੱਛੀ ਜਿਹੜੀ ਸੀ ਉਹਨੇ ਕੱਛੂ ਨੂੰ ਪੁੱਛਿਆ, ਕਹਿੰਦੀ ਭਰਾਵਾ ਆਪਾਂ ਇਕੱਠੇ ਰਹਿੰਦੇ ਹਾਂ, ਪਾਣੀ ਚ ਰਹਿੰਦੀ ਰਹਿੰਦੀ ਨੂੰ ਨਾ ਕਿਤੇ ਭੁਲੇਖਾ ਪੈ ਗਿਆ। ਕਹਿੰਦੀ ਵੀ ਪਾਣੀ ਬਾਰੇ ਬੜਾ ਸੁਣਿਆ, ਵੀ ਪਾਣੀ ਹੈ ਕੈਸਾ, ਕੀ ਹੁੰਦਾ ਪਾਣੀ? ਮੱਛੀ ਪੁੱਛਦੀ ਆ ਕੱਛੂ ਨੂੰ, ਤੇ ਸਮੁੰਦਰ ਕੀ ਹੁੰਦਾ? ਉਹ ਕਹਿੰਦਾ ਮੈਂ ਵਿਖਾਵਾਂ? ਅਖੇ ਹਾਂ ਮੈਨੂੰ ਵਿਖਾ। ਕਹਿੰਦਾ ਫਿਰ ਇਸ ਤਰ੍ਹਾਂ ਕਰ, ਮੇਰੀ ਪਿੱਠ ਤੇ ਬਹਿ ਜਾ, ਤੈਨੂੰ ਮੈਂ ਸਮੁੰਦਰ ਵਿਖਾ ਕੇ ਲਿਆਉਂ। ਮੱਛੀ ਉਹਦੀ ਪਿੱਠ ਤੇ ਬਹਿ ਗਈ, ਜਾ ਕੇ ਪਾਣੀ ਤੋਂ ਬਾਹਰ ਨਿਕਲ ਕੇ ਮਲਕ ਮਲਕ ਵਗਾ ਕੇ ਮਾਰੀ। ਮੱਛੀ ਜੋ ਬਾਹਰ ਗਈ ਰੇਤਾ ਗਰਮ, ਪਾਣੀ ਤੋਂ ਬਿਨਾਂ ਤੜਫੇ ਮੱਛੀ, ਦਵਾਈ ਪਾ ਤੀ ਉਹਨੇ। ਜਦੋਂ ਤੜਫਣ ਲੱਗੀ ਤੇ ਕੱਛੂ ਨੇ ਉਹਦੀ ਫੜ ਕੇ ਨਾ ਪੂਛ ਚ ਭਗਾ ਕੇ ਪਾਣੀ ਚ ਮਾਰੀ, ਕਹਿੰਦੀ ਆਹ ਹੈ ਪਾਣੀ ਜੀ ਤੋਂ ਬਿਨਾਂ ਤੂੰ ਮਰ ਚੱਲੀ ਸੀ। ਤੋ ਇਸ ਕਰਕੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਵੇਖਾਂ ਤਹ ਤਹ ਤੂੰ ਹੈ, ਤੁਸੇ ਨਿਕਸੀ ਫੂਟ ਮਰਾਂ। ਤੇ ਮੱਛੀ ਦੇ ਕੋਲ ਇਹ ਜੁਗਤੀ ਹੈ, ਤਾਂ ਹੀ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਮੇਨ ਪਕੜ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਮੱਛੀ ਪਕੜਨ ਵਾਲੇ ਨੇ ਝੀਵਰ ਮੇਲਿਓ ਜਾਲ, ਉਹਦੇ ਚ ਫਸਾ ਲਈ, ਪਾਣੀ ਤੋਂ ਵਿਛੋੜਾ ਪੈ ਗਿਆ, ਤੇ ਫਿਰ ਉਸ ਨੂੰ ਚੀਰ ਲਿਆ। ਚੀਰਨ ਵੇਲੇ ਫਿਰ ਵੀ ਉਹਨੂੰ ਹੱਥ ਪਾਣੀ ਨਾਲੇ ਸਾਫ਼ ਕਰਨੇ ਪਏ, ਜਿਹੜਾ ਉਹਨੂੰ ਛਿੱਲਦਾ ਸੀ। ਫਿਰ ਥੋੜਾ ਥੋੜਾ ਉਹਨੂੰ ਕੱਟਿਆ, ਤੇ ਕੱਟਣ ਤੋਂ ਬਾਅਦ ਫਿਰ ਉਹ ਭਾਂਡੇ ਵਿੱਚ ਪਾਇਆ, ਤਾਂ ਪਹਿਲਾਂ ਪਾਣੀ ਪਾਇਆ, ਪਾਣੀ ਦੇ ਵਿੱਚ ਇਹਨੇ ਨਾ ਮੱਛੀ ਨੇ ਫਿਰ ਵੀ ਪਾਣੀ ਮੰਗਿਆ। ਖੰਡ ਖੰਡ ਕਰ ਭੋਜਨ ਕੀਨੋ, ਟੁਕੜੇ ਟੁਕੜੇ ਕਰਕੇ ਇੱਕ ਇੱਕ ਬੁਰਕੀ ਕਰਕੇ ਮੱਛੀ ਖਾਣ ਵਾਲੇ ਲੋਕਾਂ ਨੇ ਮੱਛੀ ਖਾ ਲਈ, ਪਰ ਜਦੋਂ ਅੰਦਰ ਚਲੀ ਗਈ, ਰਾਤ ਨੂੰ ਉੱਠ ਕੇ ਵੀ ਕਹਿੰਦਾ ਪਾਣੀ ਦਿਓ, ਪਿਆਸ ਲੱਗੀ ਹੈ, ਉਹ ਪਾਣੀ ਮੱਛੀ ਮੰਗ ਰਹੀ ਹੈ, ਟੁਕੜੇ ਟੁਕੜੇ ਹੋਏ ਵੀ ਪਾਣੀ ਮੰਗ ਰਹੀ ਹੈ, ਤਉ ਨਾ ਬਿਸਰਿਓ ਪਾਣੀ। ਜੋ ਮੱਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੈ, ਮਹਾਰਾਜ ਕਹਿੰਦੇ ਇਹੀ ਜੁਗਤੀ ਹੈ, ਆਖਾਂ ਜੀਵਾਂ ਬਿਸਰੇ ਮਰ ਜਾਓ। ਪਰਮੇਸ਼ਰ ਵਾਹਿਗੁਰੂ ਨੂੰ ਆਹ ਢੰਗ ਦੇ ਨਾਲ ਚੇਤੇ ਕਰੋ। ਇਹਦੇ ਚ ਹੋਰ ਵੀ ਜੁਗਤੀ ਹੈ ਕਿ ਜੇ ਮੱਛੀ ਪਾਣੀ ਵਿਚ ਰਹਿੰਦੀ ਹੋਈ ਉਹ ਕਹੇ ਵੀ ਮੈਂ ਤੁਰਨਾ ਚਾਹੁੰਦੀ ਹਾਂ, ਖੜੀ ਹੋਵੇ ਮੱਛੀ, ਉਹਦੇ ਹੇਠਾਂ ਵੀ ਪਾਣੀ, ਉੱਪਰ ਵੀ ਪਾਣੀ, ਪਿੱਛੇ ਵੀ ਪਾਣੀ, ਅੱਗੇ ਵੀ ਪਾਣੀ, ਉਹ ਕਹੇ ਵੀ ਕੋਈ ਮੈਨੂੰ ਰਸਤਾ ਬਣਾ ਕੇ ਦਿਓ, ਤੇ ਸੇ ਫਿਰ ਰਸਤੇ ਦੇ ਉੱਤੇ ਮੈਂ ਤੁਰੂੰਗੀ। ਇਹ ਉਹਦੀ ਸੋਚ ਗਲਤ ਹੈ। ਜਦੋਂ ਕੋਈ ਪਰਮੇਸ਼ਰ ਨੇ ਐਸੀ ਖੇਡ ਰਚੀ ਹੈ ਵੀ ਜਿਉਂ ਹੀ ਮੱਛੀ ਤੁਰਦੀ ਹੈ ਤੇ ਪਾਣੀ ਆਪਣੇ ਆਪ ਪਰੇ ਹੁੰਦਾ ਚਲਿਆ ਜਾਂਦਾ, ਉਹਦੇ ਚ ਬੇਲ ਮਿਲਦੀ ਹੈ ਤੇ ਮੱਛੀ ਤੁਰਦੀ। ਤੇ ਕਹਿਣ ਤੋਂ ਭਾਵ ਇਹ ਹੈ ਸਾਡੀ ਜਿਹੜੀ ਸੁਰਤ ਹੈ ਉਹ ਮੱਛੀ ਦੀ ਨਿਆਈ ਹੈ, ਸਾਡੇ ਚਾਰ ਸਪੇਰੇ ਪਦਾਰਥਾਂ ਦਾ ਪਾਣੀ ਹੈ, ਅਸੀਂ ਤੁਰਨਾ ਚਾਹੁੰਦੇ ਹਾਂ। ਇਹ ਕਿੱਧਰ ਨੂੰ ਤੁਰਨਾ ਚਾਹੁੰਦੇ ਹਾਂ? ਪਰਮਾਤਮਾ ਦੀ ਭਗਤੀ ਦੇ ਮਾਰਗ ਤੇ, ਗਿਆਨ ਸਹਿਤ ਭਗਤੀ ਦਾ ਮਾਰਗ ਹੈ ਜਿਹੜਾ, ਉਹਦੇ ਤੁਰਨਾ ਚਾਹੁੰਦੇ ਹਾਂ, ਪਰ ਅਸੀਂ ਖੜੇ ਹਾਂ। ਕਹਿੰਦੇ ਕੋਈ ਰਸਤਾ ਬਣਾ ਕੇ ਦੱਸੇ, ਕੋਈ ਜੁਗਤੀ ਦੱਸੇ, ਤੁਰਨ ਦੀ ਦੇਰ ਹੈ। ਤੇ ਇਹਨਾਂ ਪਦਾਰਥਾਂ ਵਿੱਚ ਸੰਸਾਰ ਚ ਰਸਤਾ ਤਾਂ ਆਪਣੇ ਆਪ ਬਣਦਾ ਚਲਿਆ ਜਾਂਦਾ ਹੈ, ਸੁਰਤ ਸ਼ਬਦ ਦਾ ਸਹਾਰਾ ਲੈ ਕੇ ਆਪ ਹੀ ਅੱਪੜ ਜਾਂਦੀ ਹੈ ਉੱਥੇ ਜਿੱਥੇ ਇਹਨੇ ਉੱਪੜਨਾ। ਇਹ ਜੁਗਤੀਆਂ ਹਨ। ਜੇ ਵਿਦ ਜਲ ਕੌਮੀ, ਤਾਂ ਮਹਾਰਾਜ ਨੇ ਇਸ਼ਾਰਾ ਕੀਤਾ ਹੈ,
ਵੇਖਿਆ ਨ ਸਿਓ ਕਾਹੇ ਰਚਿਓ,
ਇਹ ਜੀਵ ਤੂੰ ਸ਼ਬਦ ਸਪਰਸ ਰੂਪ ਰਸ ਗੰਧ, ਇਹ ਵਿਖਿਆਨ ਵਿਸ਼ਿਆਂ ਦੇ ਸਿਉ ਨਾਲ ਕਾਹੇ ਕਿਸ ਵਾਸਤੇ ਰਚਿਓ, ਰਚ ਗਿਆ ਖੱਚਤ ਹੋ ਗਿਆ, ਇਹਨਾਂ ਵਿਚ ਕਿਉਂ ਤੂੰ ਫਸ ਰਿਹਾ ਹੈ?
ਨਿਮਖ ਨਾ ਹੋਏ ਉਦਾਸ,
ਤੂੰ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ, ਨਿਮਖ ਜਿੰਨਾ ਸਮਾਂ ਵੀ, ਨਿਮਖ ਮਾਤਰ ਵੀ ਇਹਨਾਂ ਵਿਸ਼ਿਆਂ ਵੱਲੋਂ ਉਦਾਸ ਨਾਮ ਉਪਰਾਮ ਦਾ ਹੈ, ਉਪਰਾਮ ਨਾ ਨਹੀਂ ਹੋਏ ਹੁੰਦਾ। ਇਸ ਕਰਕੇ ਫਰਮਾਨ ਕੀਤਾ ਹੈ, ਸਗਲ ਜਨਮ ਵਿਖਿਆਨ ਸਿਉ ਖੋਇਆ, ਸਿਮਰਿਓ ਨਾਹੇ ਕਨਾਈ, ਤੂੰ ਉਸ ਪਰਮੇਸ਼ਰ ਨੂੰ ਨਹੀਂ ਸਿਮਰਿਆ। ਇਸ ਕਰਕੇ ਤੂੰ ਨਿਮਕ ਜਿੰਨਾ ਸਮਾਂ ਵੀ ਕਦੇ ਉਪਰਾਮ ਹੀ ਨਹੀਂ ਹੋਇਆ, ਬਲਕਿ ਉਪਰਾਮ ਤਾਂ ਜੇ ਕਿਤੇ ਆ ਵੀ ਜਾਵੇ ਤੂੰ ਤਾਂ ਲੱਭਦਾ ਫਿਰਦਾ ਵੀ ਦੂਰ ਹੋ ਜਾਵੇ, ਕੋਈ ਦਵਾਈ ਖਾ ਲਾਂ। ਇਹੀ ਤਾਂ ਹੈ ਜਿਹੜੀ ਰੱਬ ਨਾਲ ਜੋੜਨ ਵਾਲੀ ਸ਼ਕਤੀ ਹੈ, ਇਹ ਤੈਨੂੰ ਪਸੰਦ ਨਹੀਂ। ਕਹਿੰਦਾ ਮੈਂ ਇਕੱਲਾ ਬੈਠਾ ਉਪਰਾਮ ਹੋ ਗਿਆ, ਮੇਰਾ ਤਾਂ ਜੀ ਨਹੀਂ ਲੱਗਦਾ, ਸਾਧੂ ਜਾਂਦੇ ਏਕਾਂਤ ਦੇ ਵਿੱਚ। ਇਸ ਕਰਕੇ ਹੈ ਤੂੰ ਕਦੇ ਅੱਖ ਦੇ ਝਮਕਣ ਜਿੰਨੇ ਸਮੇਂ ਚ ਵੀ, ਤੂੰ ਤਾਂ ਹਰ ਵੇਲੇ ਤੇ ਖੁਸ਼ ਹੋ ਰਹਿਣਾ ਚਾਹੁੰਦਾ, ਹਾਹਾ ਹੀ ਚਾਹੀਦੇ ਤੈਨੂੰ ਹਰ ਵੇਲੇ, ਉਈਆਂ ਜਾਂ ਗੱਲਾਂ ਚਾਹੀਦੀਆਂ ਤੈਨੂੰ ਵਾਰ ਵਾਰ ਹਾਸਾ ਆ ਜਾਵੇ, ਪਰ ਤੈਨੂੰ ਇਹ ਨਹੀਂ ਪਤਾ ਮੌਤ ਤਾਂ ਤੇਰੇ ਸਿਰ ਤੇ ਖੜੀ ਹੈ, ਖੁਸ਼ੀ ਕਿਹੜੀ ਗੱਲ ਦੀ ਹੈ। ਤੋ ਇਸ ਕਰਕੇ ਫਰਮਾਨ ਕੀਤਾ ਹੈ ਜੀ,
ਕਹੋ ਨਾਨਕ ਭਜ ਹਰ ਮਨਾ।
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਕਿ ਹੇ ਪਿਆਰੇ, ਤੇ ਤੂੰ ਮਨਾ ਮਨ ਕਰਕੇ ਹਰ ਪਰਮੇਸ਼ਰ ਨੂੰ ਭਜ, ਭਜਨਾ ਕਰ, ਸਿਮਰਨ ਕਰ, ਯਾਦ ਕਰ।
ਪਰ ਨਾ ਜਮ ਕੀ ਫਾਸ,
ਹੇ ਤੈਨੂੰ ਜਮ ਜਮਾਂ ਦੀ ਫਾਸ, ਨਾਮ ਹੈ ਫਾਸੀ ਦਾ, ਫਾਹੀ ਦਾ, ਫੰਦੇ ਦਾ, ਇਹ ਤੈਨੂੰ ਨਹੀਂ ਪਵੇਗਾ, ਇਹ ਨਹੀਂ ਪਵੇਗੀ, ਤੂੰ ਮੁਕਤ ਹੋ ਜਾਏਗਾ। ਇਸੇ ਕਰਕੇ ਫਰਮਾਨ ਕੀਤਾ, ਸੇ ਮੁਕਤ, ਸੇ ਮੁਕਤ ਭਏ ਜਿਨ ਹਰ ਤੇ ਆਇਆ ਜੀਉ, ਤਿੰਨ ਟੂਟੀ ਜਾਉ ਕੀ ਫਾਸੀ। ਇਹ ਦੋਨੋਂ ਤਰ੍ਹਾਂ ਕਰਕੇ ਪਾਠ ਹੁੰਦੇ ਹੈ। ਤੋ ਇਸ ਪ੍ਰਕਾਰ ਫਰਮਾਨ ਕੀਤਾ ਹੈ,
ਤਰਨਾ ਪੋ ਇਉਹੀ ਗਇਓ।
ਇਹ ਪਾਠ ਨੂੰ ਭਾਈ ਜਿਹੜਾ ਪੱਪੇ ਨੂੰ ਹੋੜਾ ਲੱਗਿਆ ਨਾ, ਇਸ ਪੱਪੇ ਨੂੰ ਪਿਛੇਤਰ ਕਰ ਲੈਣਾ ਥੋੜਾ ਜਿਹਾ ਬੋਲਣ ਵਾਸਤੇ ਨਾ, ਮੁਰਲੇ ਤਿੰਨ ਅੱਖਰਾਂ ਚ ਤੇ ਚੌਥੇ ਅੱਖਰ ਦੇ ਵਿਚਾਲੇ ਥੋੜੀ ਜਿਹੀ ਡੈਸ਼ ਲਾ ਕੇ ਬੋਲਣੀ ਹੈ, ਜਾਣੀ ਤਰ ਨਾਪੋ ਨਾ ਪਾਠ ਬਣ ਜਾਵੇ। ਇਸ ਕਰਕੇ ਤਰਨਾ ਪੋ, ਤਰਨਾ ਕਹਿ ਕੇ ਪੋ ਕਹਿਣਾ। ਹੇ ਪਿਆਰੇ ਤੇਰਾ ਤਰਨਾ ਪੋ ਜਵਾਨੀ ਪਣਾ, ਇਹ ਜਿਹੜਾ ਵਿਸ਼ਿਆਂ ਦੇ ਵਿੱਚ ਲੱਗ ਕੇ ਤੇ ਇਉਂ ਐਵੇਂ ਬਤੀਤ ਹੋ ਗਿਆ, ਇਉਂ ਹੀ ਗਇਓ। ਕਹਿੰਦੇ ਬਸ ਐਵੇਂ, ਕਹਿੰਦੇ ਜੀ ਐਵੇਂ ਬਸ ਉਮਰ ਐਵੇਂ ਲੰਘ ਗਈ ਹੈ, ਉਹ ਗੱਲ ਚੇਤੇ ਕਰਾਈ ਹੈ, ਐਂ ਚਲਿਆ ਗਿਆ ਹੈ ਤੇਰਾ ਜਿਹੜੀ ਜਵਾਨੀ, ਬਾਲਪਣ ਵੀ ਗਿਆ, ਜਵਾਨੀ ਗਈ।
ਲਿਓ ਜਰਾ ਤਨ ਜੀਤ,
ਜਰਾ ਨਾਮ ਹੈ ਬੁਢਾਪੇ ਦਾ, ਹੁਣ ਜਰਾ ਬਿਰਧ ਅਵਸਥਾ ਨੇ ਤੇਰਾ ਤਨ ਸਰੀਰ, ਜੀਤ ਨਾਮ ਜਿੱਤਣ ਦਾ, ਜਿੱਤ ਲਿਆ ਬੁਢਾਪਾ, ਐਸਾ ਪਰਵਲ ਦੇਖਿਆ ਤੇ ਜਵਾਨੀ ਦਾ ਬਲ ਸਾਰਾ ਜਿਹੜਾ ਨਾ ਤੇ ਉਹ ਹਾਰ ਗਿਆ, ਬੁਢਾਪੇ ਦੇ ਅੱਗੇ ਬਲ ਹਾਰ ਗਿਆ, ਨੇਤਰ ਹਾਰ ਗਏ ਦਿਸਦਾ ਨਹੀਂ, ਕੰਨ ਹਾਰ ਗਏ ਸੁਣਦਾ ਨਹੀਂ, ਜੀਭ ਹਾਰ ਗਈ ਤੇ ਥਥਲਾ ਕੇ ਬੋਲਦਾ, ਪੈਰ ਥੱਕ ਗਏ ਡਗਮਗਾਉਂਦੇ ਨੇ। ਤੋ ਇਸ ਕਰਕੇ ਇਹ ਬਿਰਧ ਅਵਸਥਾ ਨੇ ਤੈਨੂੰ ਜਿੱਤ ਲਿਆ ਹੈ। ਤਰਨਾ ਪੋ ਬਿਖਿਆਨ ਸਿਉ ਖੋਯੋ, ਬਾਲਪਨ ਅਗਿਆਨਾ, ਬਿਰਧ ਪਇਓ ਅਜਹੋ ਨਹੀਂ ਸਮਝੈ, ਕੌਣ ਕੁਮਤ ਉਰਝਾਨਾ, ਅਜੇ ਵੀ ਨਹੀਂ ਸਮਝਿਆ ਕਿਹੜੀ ਖੋਟੀ ਮਤ ਦੇ ਵਿਚ ਤੂੰ ਫਸਿਆ ਹੋਇਆ ਹੈ।
ਕਹੋ ਨਾਨਕ ਭਜ ਹਰ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਹੇ ਪਿਆਰੇ ਮਨਾ, ਜਾਂ ਮਨ ਕਰਕੇ ਹੇ ਪਿਆਰੇ ਮਨਾ ਹਰ ਪਰਮੇਸ਼ਰ ਦਾ ਭਜ, ਭਜਨ ਕਰ।
ਔਧ ਜਾਤ ਹੈ ਬੀਤ,
ਔਧ ਨਾਮ ਉਮਰ ਦਾ, ਤੇਰੀ ਉਮਰ ਤਾਂ ਬੀਤਦੀ ਜਾ ਰਹੀ ਹੈ, ਤੇਰੇ ਹੱਥੋਂ ਖਿਸਕਦੀ ਜਾ ਰਹੀ ਹੈ। ਔਧ ਕੜੈ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਰੋਜ਼ ਕਹਿੰਦੀ ਆ ਕਿਤੇ ਚੇਤੇ ਵੀ ਕਰ ਇਸ ਗੱਲ ਨੂੰ, ਪ੍ਰਾਣੀ ਨਾਰਾਇਣ ਸੁਧ ਲੇਹੇ, ਛਿਨ ਛਿਨ ਔਧ ਕਟੈ ਨਿਸਵਾਸਰ, ਬ੍ਰਿਥਾ ਜਾਤ ਹੈ ਦੇਹ, ਇਹ ਤਾਂ ਵਿਅਰਥ ਜਾ ਰਹੀ ਹੈ ਤੇਰੀ। ਤੇ ਹੁਣ ਇਹ ਪਿਛਲੇ ਸਲੋਕ ਦੇ ਵਿਚ ਗੁਰੂ ਸਾਹਿਬ ਜੀ ਨੇ ਜੁਵਾ ਅਵਸਥਾ ਦਾ ਬਤੀਤ ਹੋਣਾ, ਬੁਢਾਪੇ ਨੂੰ ਇਹ ਆਪਣੇ ਅਧੀਨ ਵਿਚ ਲੈਣਾ ਦੱਸਿਆ, ਵੀ ਬੁਢਾਪਾ ਆਪਣੇ ਅਧੀਨ ਕਰ ਲੈਂਦਾ। ਹੁਣ ਅਗਲੇ ਸਲੋਕ ਵਿਚ ਸਤਿਗੁਰੂ ਜੀ ਬਿਰਧ ਅਵਸਥਾ ਦੀ ਬੀਤਣ ਉੱਤੇ ਮੌਤ ਦਾ ਆਉਣਾ ਸੁਣਾਉਣਗੇ, ਤੇ ਇਹ ਮੌਤ ਦਾ ਆਉਣਾ ਜਿਹੜਾ ਹੈ ਇਹ ਸੁਣਾ ਕੇ ਚਿੰਤਨ ਕਰਦੇ ਨੇ ਕਿ ਪਰਲੋਕ ਸੁਧਾਰਨ ਵਾਸਤੇ ਪਰਮੇਸ਼ੁਰ ਦਾ ਸਿਮਰਨ ਕਰੋ ਜੋ ਜੀਵ ਦਾ ਸੰਗੀ ਅਤੇ ਸਹਾਇਕ ਹੈ। ਇਉਂ ਫਰਮਾਨ ਕਰਦੇ ਨੇ, ਸੁਣੋ ਜੀ,
ਬਿਰਧ ਭਾਇਓ ਸੂਝੈ ਨਹੀਂ,
ਤੇ ਇਹਨੂੰ ਧੱਦੇ ਨੂੰ ਭਾਈ ਜਿਹੜੇ ਸੰਥਿਆ ਕਰਨ ਵਾਲੇ ਹੋ, ਵੈਸੇ ਤਾਂ ਸਿਆਣੇ ਹੋ ਗਏ ਤੁਸੀਂ, ਐਸੀ ਗੱਲ ਨਹੀਂ ਹੈ, ਬਹੁਤ ਪਾਠੀ ਇਸ ਨੂੰ ਦੱਦਾ ਬੋਲ ਕੇ ਬਿਰਧ ਉਹਦਾ ਅਰਥ ਹੀ ਗਲਤ ਬਣ ਜਾਣਾ। ਬਿਰਧ ਨਾਮ ਧਰਮ ਦਾ ਹੁੰਦਾ, ਬਿਰਧ ਬੁਢਾਪਾ, ਦੱਦੇ ਥੋਂ ਧੱਦਾ, ਧੱਦੇ ਥੋਂ ਦੱਦਾ ਬੋਲ ਜਾਂਦੇ ਹੈ, ਬਿਰਧ ਪਇਓ, ਥੋੜਾ ਜਿਹਾ ਕੱਸ ਕੇ ਬੋਲ ਲੈਣਾ, ਸੂਝੈ ਨਹੀਂ। ਹੇ ਜੀਵ, ਤੂੰ ਬਿਰਧ ਬੁੱਢਾ ਹੋ ਗਿਆ, ਤੈਨੂੰ ਅਜੇ ਵੀ ਇਹ ਸੂਝੈ ਸੁਝਦਾ ਨਹੀਂ, ਦਿਸਦਾ ਨਹੀਂ ਅਜੇ ਵੀ, ਕੀ ਨਹੀਂ ਦਿਸਦਾ? ਦੱਸਦੇ ਹਨ,
ਕਾਲ ਪਹੁੰਚਿਓ ਆਨ,
ਕਾਲ ਮੌਤ ਦਾ ਸਮਾਂ ਤੇਰੇ ਨਜ਼ਦੀਕ ਆਨ ਆ ਕੇ ਪਹੁੰਚਿਓ, ਪਹੁੰਚ ਗਿਆ, ਨੇੜੇ ਆ ਗਿਆ। ਹੇ ਜੀਵ, ਤੂੰ ਬੁੱਢਾ ਹੋ ਗਿਆ, ਅਜੇ ਵੀ ਤੈਨੂੰ ਇਹ ਸਮਝ ਨਹੀਂ ਆਈ ਕਿ ਸੰਸਾਰ ਤੋਂ ਵਿਛੜਨ ਦਾ ਮਰਨ ਕਾਲ ਤੇਰੇ ਨੇੜੇ ਆ ਪਹੁੰਚਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨਹੀਂ ਹੈ, ਇਹ ਪਹਿਰਿਆਂ ਦੀ ਬਾਣੀ ਵਿੱਚ ਹੈ। ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਰਧ ਪਿਆ ਤਨ ਖੀਣ, ਅੱਖੀ ਅੰਧ ਨਾ ਦਿਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੈ ਨਾ ਬੈਣ, ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ। ਜਿਵੇਂ ਬਿਰਧ ਅਵਸਥਾ ਦਾ ਕਥਨ ਕੀਤਾ ਹੈ, ਸੱਤਰ ਕਾ ਮਤਹੀਣ ਅਸੀਂ ਕਾ ਵਿਵਹਾਰ ਨਾ ਪਾਵੇ, ਇਹ ਹਾਲਤ ਹੋ ਗਈ ਹੈ।
ਕਹੋ ਨਾਨਕ ਨਰ ਬਾਵਰੇ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਹੇ ਬਾਵਰੇ ਕਮਲੇ, ਬਾਵਰੇ ਨਾ ਝੱਲੇ ਦਾ ਸਦਾਈ ਦਾ, ਹੇ ਕਮਲੇ ਨਰ, ਐ ਮਨੁੱਖ ਤੂੰ ਅਜੇ ਵੀ ਨਹੀਂ ਸਮਝ ਰਿਹਾ ਹੈ। ਕਹੋ ਨਾਨਕ ਨਰ ਬਾਵਰੇ, ਹੇ ਝੱਲੇ ਪੁਰਸ਼
ਕਿਉ ਨਾ ਭਜੈ ਭਗਵਾਨ,
ਤੇ ਤੂੰ ਭਗਵਾਨ ਖੱਟ ਭਗਾਂ ਸਪੰਨ ਪਰਮੇਸ਼ਰ ਦਾ ਭਜੈ ਭਜਨ ਸਿਮਰਨ ਕਿਉਂ ਨਹੀਂ ਕਰਦਾ? ਪਰਮੇਸ਼ਰ ਦੇ ਵਿੱਚ ਜਿਹਦੇ ਵਿੱਚ ਛੇ ਗੁਣ ਹੋਣ, ਖੱਟ ਭਗਾਂ ਸਪੰਨ ਹੋਵੇ, ਧਰਮ ਸੁਜਾ ਸਵੈ ਰਾਗ ਪੁੰਨ, ਅਸੁਰਜ ਸਿਰੇ ਬਗਿਆਨ, ਇਹ ਖੱਟ ਪਗਾਂ ਸਪੰਨ ਜੋ ਤਾਹੇ ਕਹਿਤ ਭਗਵਾਨ। ਤੋ ਇਸ ਪ੍ਰਕਾਰ ਹੈ ਤੇ ਉਸ ਦਾ ਸਿਮਰਨ ਕਿਉਂ ਨਹੀਂ ਕਰਦਾ ਹੈ? ਅਜੇ ਵੀ ਨਹੀਂ ਤੂੰ ਭਗਵਾਨ ਦਾ ਪਰਮੇਸ਼ਰ ਦਾ ਚਿੰਤਨ ਕਰਦਾ?
ਧਨ ਦਾਰਾ ਸੰਪਤ ਸਾਗਰ,
ਦੌਲਤ ਦਾਰਾ ਇਸਤਰੀ ਸੰਪਤ ਹਾਥੀ ਘੋੜੇ ਆਦਿ ਸਗਲ ਸਾਰੀ ਵਿਭੂਤੀ ਜਿਹੜੀ ਹੈ ਇਹ ਸਾਰੀ ਜੋ ਦੱਸੀ ਹੈ।
ਜਿਨ ਆਪਣੀ ਕਰ ਮਾਨ,
ਜਿਨ ਜਿਨ੍ਹਾਂ ਨੂੰ ਤੂੰ ਆਪਣੀ ਆਪ ਦੀ ਕਰਕੇ ਮਾਨ ਮੰਨੀ ਬੈਠਾ, ਇਹ ਮਕਾਨ ਮੇਰਾ, ਜਾਇਦਾਦ ਮੇਰੀ, ਧਨ ਮੇਰਾ, ਇਹਦੇ ਵਿੱਚ ਨਗਦੀ ਧਨ ਹੈ ਮੇਰਾ, ਇਹਨਾਂ ਬੈਂਕਾਂ ਚ ਪਿਆ, ਜਾਂ ਧਰਤੀ ਦੇ ਵਿੱਚ ਦੱਬਦੇ ਸੀ ਪੁਰਾਣੇ ਸਮੇਂ ਚ, ਤੇ ਇਸਤਰੀ ਹੋਰ ਕੁਟੰਬ ਪਰਿਵਾਰ ਸਾਰੀ ਸੰਪਦਾ, ਜਿਨ ਜਿਨ ਦਾ ਅਰਥ ਇੱਥੇ ਮਤਾਂ, ਮਤਾਂ ਆਪਣੀ ਕਰਕੇ ਮਾਨ ਮੰਨਣਾ ਕਰ, ਇਹ ਤੇਰੀ ਹੈ ਨਹੀਂ। ਦੱਸਦੇ ਹਨ ਜੀ,
ਇਨ ਮੈਂ ਕਛ ਸੰਗੀ ਨਹੀਂ,
ਇਹ ਜੋ ਕੁਛ ਵੀ ਹੈ ਸੰਸਾਰ ਦੇ ਚ ਤੂੰ ਦੇਖ ਰਿਹਾ। ਮਹਾਰਾਜ ਜੀ ਕਥਨ ਕਰਦੇ ਨੇ, ਹੇ ਜੀਵ, ਇਹਨਾਂ ਚ ਕੋਈ ਵੀ ਸੰਗੀ ਸਾਥੀ ਨਹੀਂ ਹੈ, ਕੋਈ ਵੀ ਸਾਥੀ ਨਹੀਂ ਹੈ।
ਨਾਨਕ ਸਾਚੀ ਜਾਨ,
ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਨੇ, ਇਹ ਸੱਚੀ ਜਾਨ ਜਾਣਨਾ ਕਰ, ਇਹ ਸੱਚੀ ਸਿੱਖਿਆ ਨੂੰ ਹਿਰਦੇ ਚ ਜਾਣਨਾ ਕਰ। ਇਹਨਾਂ ਪਦਾਰਥਾਂ ਦੇ ਮੈਂ ਵਿੱਚੋਂ ਕੁਝ ਵੀ ਪਰਲੋਕ ਦੇ ਵਿੱਚ ਸੰਗੀ ਸਾਥੀ ਨਹੀਂ ਹੈ, ਇਹਨਾਂ ਚੋਂ ਕੋਈ ਵੀ ਤੇਰੇ ਨਾਲ ਪਰਲੋਕ ਨੂੰ ਜਾਣ ਵਾਲਾ ਨਹੀਂ। ਅਰ ਤੂੰ ਅੱਖੀ ਵੇਖ ਵੀ ਲਿਆ, ਮਹਾਰਾਜ ਕਹਿੰਦੇ ਮੇਰੇ ਕਹਿਣ ਦੀ ਗੱਲ ਨਹੀਂ, ਕਈਆਂ ਦੀਆਂ ਅਰਥੀਆਂ ਦੇ ਮਗਰ ਤੂੰ ਗਿਆ, ਕਈਆਂ ਦਾ ਸੰਸਕਾਰ ਹੁੰਦਾ ਦੇਖ ਲਿਆ ਕਿ ਸਭ ਕੁਝ ਛੱਡ ਕੇ ਚਲੇ ਗਏ, ਫਿਰ ਤੂੰ ਵੀ ਤਾਂ ਛੱਡ ਕੇ ਜਾਏਗਾ, ਤੂੰ ਉੱਥੋਂ ਹੀ ਸਿੱਖਿਆ ਲੈ ਲੈ, ਇਹਦੇ ਚ ਤੇਰਾ ਕੁਝ ਵੀ ਨਹੀਂ ਹੈ। ਇਸੇ ਕਰਕੇ ਕਥਨ ਕੀਤਾ, ਦਾਰਾ ਮੀਤ ਪੂਤ ਸੰਬੰਧੀ ਸਗਰੇ ਤਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਇਹਨਾਂ ਦੀ ਤਾਂ ਇਹ ਹਾਲਤ ਹੈ, ਇਹ ਤਾਂ ਇੱਥੇ ਜਿਉਂਦਿਆਂ ਨੂੰ ਛੱਡ ਜਾਂਦੇ ਨੇ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਲੋਕ ਦੇ ਵਿੱਚ ਉਪਦੇਸ਼ ਦਿੱਤਾ ਹੈ ਕਿ ਸੰਸਾਰਕ ਪਦਾਰਥ ਜਿਹੜੇ ਨੇ ਪ੍ਰਲੋਕ ਜੀ ਕਿਸੇ ਦੇ ਸਾਥੀ ਨਹੀਂ ਹੋਣੇ, ਇਸ ਕਰਕੇ ਇਹਨਾਂ ਵਿੱਚ ਮਨ ਨਾ ਲਗਾਓ। ਪਰ ਇਹਦਾ ਇਹ ਭਾਵ ਨਹੀਂ ਹੈ ਵੀ ਧਨ ਇਸਤਰੀ ਆਦਿ ਤਿਆਗ ਕਰਕੇ ਫਕੀਰ ਹੋ ਜਾਓ, ਗੁਰਮਤ ਜੈਸਾ ਨਹੀਂ ਹੈ। ਇਹਦਾ ਇਹ ਪ੍ਰਯੋਜਨ ਹੈ ਕਿ ਇਹਨਾਂ ਦੇ ਲੋਭ ਵਿੱਚ ਆ ਕੇ ਠੱਗੀਆਂ ਨਾ ਕਰੋ, ਪਾਪ ਕਰਮ ਨਾ ਕਰੋ, ਅਨਰਥ ਨਾ ਕਰੋ, ਇਹਨਾਂ ਚ ਖਚਤ ਹੋ ਕੇ ਇਹਨਾਂ ਦਾਤਾਂ ਨੂੰ ਦੇਣ ਵਾਲੇ ਨੂੰ ਭੁੱਲੋ ਨਾ। ਵਾਹਿਗੁਰੂ ਤੋਂ ਬੇਮੁਖ ਨਾ ਹੋ, ਨਰਕ ਦੇ ਅਧਿਕਾਰੀ ਨਾ ਬਣੋ। ਸੰਸਾਰ ਦੇ ਸਾਰੇ ਪਦਾਰਥ ਜੀਵਾਂ ਵਾਸਤੇ ਹਨ, ਜੀਵ ਸੰਸਾਰੀ ਪਰਮੇਸ਼ ਦਾ ਭਜਨ ਕਰਨ ਵਾਸਤੇ ਹੈ। ਇਹ ਤਾਂ ਸਹੂਲਤਾਂ ਦਿੱਤੀਆਂ ਨੇ ਪਰਮਾਤਮਾ ਨੇ, ਪਰ ਸਦਾ ਨਹੀਂ ਰਹਿਣੀ। ਹਰ ਚੇਤ ਖਾਹੇ ਤਿੰਨਾ ਸਫਲ ਹੈ, ਅਚੇਤਾ ਹੱਥ ਤਡਾਇਆ, ਇਹ ਕਥਨ ਕੀਤਾ ਹੈ।
ਬਤਤ ਉਧਾਰਨ ਪੈ ਹਰਨ,
ਜੋ ਪਰਮੇਸ਼ਰ ਜੀ ਵਾਹਿਗੁਰੂ ਜੀ ਪਤਤ ਪਾਪੀਆਂ ਨੂੰ, ਪਾਪੀ ਪੁਰਖਾਂ ਦਾ ਉਧਾਰ ਕਰਨ ਵਾਲਾ, ਤੇ ਜੰਮਣ ਮਰਨ ਦਾ ਜਿਹੜਾ ਭੈ ਹੈ ਨਾ ਡਰ, ਹਰਨ ਨਾਮ ਹੈ ਮੇਟਣ ਦਾ, ਨਾਸ ਕਰਨ ਦਾ, ਨਾਸ ਕਰਨ ਵਾਲਾ ਹੈ।
ਹਰ ਅਨਾਥ ਕੇ ਨਾਥ,
ਹਰ ਪਰਮੇਸ਼ਰ ਜੀ ਅਨਾਥ ਗਰੀਬਾਂ ਦੇ ਨਾਥ ਸਵਾਮੀ ਨ। ਪਤਤ ਉਧਾਰਨਾ ਜੀ ਜੰਤ ਤਾਰਨਾ, ਬੇਦ ਉਚਾਰ ਨਹੀਂ ਅੰਤ ਪਾਇਓ, ਐਸਾ ਵਾਹਿਗੁਰੂ ਹੈ।
ਬਹੁ ਨਾਨਕ ਤਿਹ ਜਾਣੀਐ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਤਿਹ ਉਸ ਪਰਮੇਸ਼ਰ ਨੂੰ ਜਾਣੀਐ, ਜਾਣਨਾ ਕਰ
ਸਦਾ ਬਸਤ ਤੁਮ ਸਾਥ,
ਉਹ ਪਰਮੇਸ਼ਰ ਸਦਾ ਹਮੇਸ਼ਾ ਹੀ ਤੁਮ ਤੇਰੇ ਸਾਥ ਨਾਲ, ਬਸਤ ਨਾਮ ਹੈ ਬਸਣ ਦਾ, ਬਸ ਰਿਹਾ। ਸੋ ਪ੍ਰਭ ਜਾਣੀਐ ਸਦ ਸੰਗ, ਉਹ ਤਾਂ ਸਦਾ ਹੀ ਸੰਗੀ ਹੈ, ਸਦਾ ਅੰਗ ਸੰਗ ਅਭੰਗੰਗ ਵਿਭੂਤੇ, ਐਸਾ ਵਾਹਿਗੁਰੂ ਹੈ।
ਤਨ ਧਨ ਜਿਹੇ ਤੋ ਕਹਿ ਦਿਓ,
ਇਹ ਤੋ ਨੂੰ ਥੋੜਾ ਜਾ ਅਲੱਗ ਜਿਹੜਾ ਇਸ ਨੂੰ ਅਗੇਤਰ ਕਰਕੇ ਬੋਲਣਾ, ਥੋੜੀ ਜਿਹੀ ਡੈਸ਼ ਲਾ ਕੇ ਬੋਲਣਾ ਤੇ ਰੱਖਣੇ ਅੱਖਰ ਇਕੱਠੇ। ਹੇ ਭਾਈ, ਜਿਸ ਪਰਮੇਸ਼ਰ ਵਾਹਿਗੁਰੂ ਨੇ ਤੋ ਕਹੋ ਤੇਰੇ ਤਾਂ ਹੀ, ਤੇ ਇੱਕ ਤਾਂ ਤੈਨੂੰ ਤਨ ਸਰੀਰ ਬੜਾ ਸੁੰਦਰ ਦਿੱਤਾ ਹੈ, 84 ਲੱਖ ਜੋਨ ਦੇ ਸਭ ਤੋਂ ਸੁੰਦਰ ਸਰੀਰ ਮਨੁੱਖ ਦਾ ਹੈ, ਧਨ ਦੌਲਤ ਦਿੱਤੀ ਹੈ ਵਰਤਣ ਵਾਸਤੇ, ਪਦਾਰਥ ਦੀਓ ਦਿੱਤੇ ਹਨ ਤੈਨੂੰ,
ਤਾਂ ਸਿਓ ਨੇ ਹੋ ਨਾ ਕੀਨ,
ਤੂੰ ਤਾਂ ਉਸ ਪਰਮੇਸ਼ਰ ਦੇ ਸਿਉ ਨਾਲ ਨੇਹੋ ਪ੍ਰੇਮ ਨਾ ਨਹੀਂ ਕੀਤਾ ਹੈ, ਬਲਕਿ ਇਸ ਤੋਂ ਉਲਟ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ, ਇਸ ਪ੍ਰਕਾਰ ਤੇਰੀ ਹਾਲਤ ਹੋ ਰਹੀ ਹੈ।
ਬਹੁ ਨਾਨਕ ਨਰ ਬਾਵਰੇ,
ਸਤਿਗੁਰੂ ਜੀ ਕਹੋ ਕਥਨ ਕਰਦੇ ਹੈ, ਬਾਵਰੇ ਕਾਂਵਲੇ ਨਰ ਮਨੁੱਖ, ਤੂੰ ਝੱਲਾ ਹੋ ਰਿਹਾ, ਜਿਵੇਂ ਸਦਾਈ ਨੂੰ ਪਤਾ ਹੀ ਨਹੀਂ ਹੁੰਦਾ ਮੇਰਾ ਘਰ ਕਿੱਥੇ ਹੈ, ਜਿੱਧਰ ਨੂੰ ਮੂੰਹ ਹੈ ਤੁਰਿਆ ਜਾਂਦਾ ਹੈ, ਜੋ ਕੁਛ ਇਕੱਠਾ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਵੀ ਇਹ ਮੇਰੇ ਕੰਮ ਆਉਣ ਵਾਲਾ, ਜਾਣੀ ਰੂੜੀਆਂ ਤੇ ਲੀਰਾਂ ਇਕੱਠੀਆਂ ਕਰੀ ਜਾਊ, ਜੇ ਹੱਸਦਾ ਤਾਂ ਹੱਸੀ ਜਾਊ, ਜੇ ਰੋਂਦਾ ਤਾਂ ਰੋਈ ਜਾਊ, ਸਭ ਤੇਰੇ ਕਰਤਬ ਉਸੇ ਤਰ੍ਹਾਂ ਦੇ, ਤੂੰ ਸਿਆਣਾ ਨਹੀਂ ਹੈ, ਤੂੰ ਝੱਲਾ ਹੋ ਰਿਹਾ ਹੈ।
ਅਬ ਕਿਉਂ ਡੋਲਤ ਦੀਨ,
ਤੇ ਕਮਲੇ ਨਰ ਮਨੁੱਖ, ਅਬ ਹੁਣ ਤੂੰ ਮਨੁੱਖਾ ਜਨਮ ਵਿਚ ਦੀਨ ਆਤਰ, ਦੀਨ ਨਾਮ ਆਤਰ ਦਾ ਅਧੀਨ ਹੋ ਕੇ, ਭਾਵ ਆਤਰ ਹੋ ਕੇ, ਦੁਖੀ ਹੋ ਕੇ ਜਾਂ ਅਧੀਨ ਹੋ ਕੇ, ਕਿਉਂ ਕਿਸ ਲਈ, ਮਾਇਆ ਜਾਂ ਪਦਾਰਥਾਂ ਵਾਸਤੇ ਤੂੰ ਐਵੇਂ ਡੋਲਦਾ ਕਿਉਂ ਫਿਰਦਾ, ਡਕ ਡੋਲੇ ਖਾਂਦਾ ਫਿਰਦਾ, ਅੰਤ ਕਾਲ ਵਿਚ ਦੀਨ ਹੋ ਕੇ ਕਿਉਂ ਡੋਲਦਾ ਫਿਰਦਾ, ਹੁਣ ਤੂੰ ਕਿਉਂ ਦੀਨ ਨਾਮ ਧਰਮ ਦਾ ਵੀ ਧਰਮ ਦੇ ਵਿਚ ਕਿਉਂ ਡੋਲਦਾ ਹੈ, ਧਰਮੇ ਗਵਾ ਬੈਠਾ, ਧਰਮ ਦੀ ਪਾਲਣਾ ਨਹੀਂ ਕਰਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਤੂੰ ਤਾਂ ਆਪਣੀ ਜ਼ਿੰਦਗੀ ਨੂੰ ਆਪ ਤਬਾਹ ਕਰ ਰਿਹਾ, ਤੈਨੂੰ ਕੋਈ ਨਹੀਂ ਦੁੱਖ ਦੇ ਰਿਹਾ, ਤੂੰ ਤਾਂ ਖੁਦ ਨੂੰ ਦੁੱਖ ਦੇ ਰਿਹਾ ਹੈ, ਤੇਰੀ ਕੋਈ ਬਰਬਾਦੀ ਨਹੀਂ ਕਰ ਰਿਹਾ, ਤੂੰ ਖੁਦ ਦੀ ਬਰਬਾਦੀ ਕਰ ਰਿਹਾ ਹੈ। ਇਉਂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹਨ,
ਤਨ ਧਨ ਸੰਪੈ ਸੁਖ ਦਿਓ,
ਜਿਸ ਪਰਮੇਸ਼ਰ ਨੇ ਸੁੰਦਰ ਤਨ ਸਰੀਰ ਮਨੁੱਖਾ ਦੇਹੀ ਤੇ ਸੋਨਾ ਚਾਂਦੀ ਰੁਪਏ ਮੋਹਰਾਂ ਆਦਿ ਧਨ ਰੋਕੜੀ, ਤੇ ਉਹ ਪਰਮੇਸ਼ਰ ਵਾਹਿਗੁਰੂ ਨੇ ਸੰਪੈ ਹਾਥੀ ਘੋੜੇ ਮੱਝਾਂ ਗਾਵਾਂ ਆਦਿ, ਸੰਪੈ ਸੰਪਦਾ ਵਿਭੂਤੀ ਆਦਿ, ਇਹ ਸਾਰੇ ਸੁਖ ਜਿਹੜੇ ਨੇ ਦਿਓ ਦੇਣਾ ਕੀਤੇ ਹਨ।
ਅਰ ਜਿਹ ਨੀਕੇ ਧਾਮ,
ਅਰ ਔਰ ਦਾ ਅਰਥ ਹੈ ਤੇ ਅਤੇ ਤੋਂ ਭਾਵ ਹੈ, ਅਤੇ ਜਿਹ ਜਿਸ ਵਾਹਿਗੁਰੂ ਨੇ ਰਹਿਣ ਵਾਸਤੇ ਨੀਕੇ ਨਾਮ ਹੈ ਸੁੰਦਰ ਦਾ, ਨੀਕੇ ਸੁੰਦਰ ਧਾਮ ਘਰ ਦਿੱਤੇ ਨੇ, ਇਸ ਕਰਕੇ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆੜ ਪੈਰ ਸਿਮਰੋ ਤਿਸ ਰਸਨਾ, ਇਸ ਕਰਕੇ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ, ਤੇਰੀ ਰੱਖਿਆ ਕੀਤੀ ਹੈ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਤੂੰ ਗ੍ਰਹਿ ਨੂੰ ਘਰ ਨੂੰ ਦੇਖ ਕੇ ਤਾਂ ਰੱਬ ਨੂੰ ਚੇਤੇ ਕਰਨਾ ਸੀ, ਵਾਹਿਗੁਰੂ ਕਈਆਂ ਦੇ ਕੋਲ ਤਾਂ ਛੱਤ ਹੀ ਨਹੀਂ ਹੈ, ਤੈਨੂੰ ਕਾਨਿਆਂ ਦੀ ਕੱਖਾਂ ਦੀ ਕੁੱਲੀ ਦਿੱਤੀ ਹੈ ਉਹਦੇ ਚ ਸ਼ੁਕਰਾਨਾ ਕਰ, ਕਈਆਂ ਦੇ ਕੋਲ ਤਾਂ ਉਹ ਵੀ ਨਹੀਂ ਹੈ, ਤੇ ਮਹਿਲਾਂ ਨੂੰ ਦੇਖ ਕੇ ਹੰਕਾਰ ਤਾਂ ਕੀ ਕਰਨਾ। ਇਸ ਪ੍ਰਕਾਰ ਸਿੱਖਿਆ ਦਿੰਦੇ ਹਨ,
ਕਹੋ ਨਾਨਕ ਸੁਣ ਰੇ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਰੇ ਹੇ ਮੇਰੇ ਪਿਆਰਿਆ ਮਨਾ, ਸੁਣ ਸੁਣਨਾ ਕਰ, ਕੀ ਸੁਣਨਾ ਕਰ ਦੱਸਦੇ ਨੇ,
ਸਿਮਰਤ ਕਾਹੇ ਨਾ ਰਾਮ,
ਤੂੰ ਇਹ ਸਿੱਖਿਆ ਸੁਣ ਉਸ ਰਾਮ ਵਿਆਪਕ ਪਰਮੇਸ਼ਰ ਦਾ, ਸਿਮਰਤ ਸਿਮਰਨ ਕਾਹੇ ਕਿਸ ਲਈ ਨਹੀਂ ਕਰਦਾ ਹੈ, ਸਿਮਰਤ ਨਹਿ ਕਿਉਂ ਮੁਰਾਰ, ਮਾਇਆ ਜਾ ਕੀ ਚੇਰੀ, ਜਿਹਦੀ ਮਾਇਆ ਦਾਸੀ ਹੈ ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰਦਾ, ਬੀਤ ਜਾ ਹੈ ਬੀਤ ਜਾ ਹੈ ਜਨਮ ਅਕਾਜ ਰੇ, ਇਹ ਤਾਂ ਵਿਅਰਥ ਹੀ ਜਾ ਰਿਹਾ, ਤੇਰੇ ਕੋਲੋਂ ਸਿਮਰਨ ਕਰ ਉਸ ਦਾ, ਤੇ ਇਸ ਕਰਕੇ ਸਿਮਰਤ ਕਾਹੇ ਨਾ ਰਾਮ। 84 ਲੱਖ ਜੂਨ ਵਿੱਚੋਂ ਸੁਤੰਤਰਤਾ ਤੇ ਗਿਆਨ ਦੇ ਕਾਰਨ ਜਿਹੜੀ ਮਨੁੱਖ ਦੇਹੀ ਹੈ ਨਾ, ਇਹ ਤੋਂ ਉੱਤਮ ਨਹੀਂ ਹੈ, ਇਹ ਦੇਹ ਦੇ ਸੁੱਖਾਂ ਦਾ ਸਾਧਨ, ਧਨ ਪਦਾਰਥ ਗਰਮੀ ਸਰਦੀ ਵਰਖਾ ਆਦਿ ਇਹਦੀ ਬਹੁਲਤਾ, ਇਹਨਾਂ ਦੇ ਦੁੱਖਾਂ ਤੋਂ ਬਚਾਅ ਦੇ ਲਈ ਸਾਧਨ ਦਿੱਤੇ ਨੇ ਚੰਗੇ ਚੰਗੇ, ਜਿਸ ਵਾਹਿਗੁਰੂ ਨੇ ਇਹਨਾਂ ਤੋਂ ਬਚਣ ਦੇ ਲਈ ਘਰ ਦਿੱਤਾ, ਪਦਾਰਥ ਦਿੱਤੇ ਨੇ ਖਾਣ ਵਾਸਤੇ ਪਹਿਨਣ ਵਾਸਤੇ, ਇਹ ਜੀਵਨ ਨੂੰ ਦੇ ਰਿਹਾ ਵਾਹਿਗੁਰੂ ਐਸਾ ਦਾਤਾ ਹੈ, ਉਸ ਪਰਮੇਸ਼ਰ ਨੂੰ ਜੀਵ ਸਿਮਰਦੇ ਨਹੀਂ ਹਨ, ਚੇਤੇ ਨਹੀਂ ਕਰਦੇ ਹਨ।
ਸਭ ਸੁਖ ਦਾਤਾ ਰਾਮ ਹੈ,
ਇਹ ਭਾਈ ਸਭ ਸਾਰਿਆਂ ਸੁਖਾਂ ਦਾ ਦੇਣ ਵਾਲਾ ਜਿਹੜਾ ਹੁੰਦਾ ਨਾ ਉਹਨੂੰ ਦਾਤਾ ਕਹਿੰਦੇ ਆ ਜੀ, ਦਾਤਾ ਰਾਮ ਰਮਿਆ ਹੋਇਆ ਪਰਮੇਸ਼ਰ ਹੈ, ਉਸ ਤੋਂ ਬਗੈਰ ਹੋਰ ਕੋਈ ਦਾਤਾ ਨਹੀਂ ਹੈ,
ਦੂਸਰ ਨਾਹਿਨ ਕੋਈ,
ਉਸ ਤੋਂ ਬਿਨਾਂ ਦੂਸਰ ਦੂਜਾ ਹੋਰ ਕੋਈ ਵੀ ਇਹ ਦਾਤਾ ਦੇਣ ਵਾਲਾ ਦਾਤਾ ਨਾਹਿਨ ਨਹੀਂ ਹੈ, ਹੋਰ ਨਹੀਂ ਕੋਈ ਹੈ, ਇਸ ਕਰਕੇ ਉਹਨੂੰ ਚੇਤੇ ਕਰ, ਤੇ ਉਹਨੂੰ ਤੂੰ ਚੇਤੇ ਨਹੀਂ ਕਰਦਾ, ਜਿਵੇਂ ਪਿੱਛੇ ਕਿਹਾ ਨਾ ਤੂੰ ਤਾਂ ਐਵੇਂ ਦੀਨ ਹੋਇਆ ਫਿਰਦਾ, ਗੁਰੂ ਸਾਹਿਬ ਨੇ ਪਿੱਛੇ ਕਿਹਾ ਸੀ ਨਾ ਵੀ ਤੂੰ ਦੀਨ ਹੋ ਕੇ ਅਧੀਨ ਹੋ ਕੇ ਡੋਲਦਾ ਫਿਰਦਾ ਹੈ, ਦੀਨ ਵਿਸਾਰੇ ਉਰੇ ਦੀਵਾਨੇ, ਦੀਨ ਵਿਸਾਰੇ ਉਰੇ, ਤੇਰੀ ਤਾਂ ਹਾਲਤ ਪਸ਼ੂ ਵਾਲੀ ਤਾਂ ਹੋ ਰਹੀ ਹੈ, ਪੇਟ ਭਰੀ ਹੋਏ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਇਹ ਹਾਰ ਰਿਹਾ ਤੂੰ, ਉਹ ਦਾਤੇ ਨੂੰ ਭੁੱਲ ਗਿਆ, ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਤੇ ਉਹ ਦਾਤਾ ਦੇਣ ਵਾਲਾ ਉਹਨੂੰ ਭੁੱਲ ਗਿਆ। ਦੁਬਾਰੇ ਬੋਲ ਦੋ ਜੀ,
ਦੂਸਰ ਨਾਹਿਨ ਕੋਈ,
ਦੂਸਰਾ ਤਾਂ ਹੈ ਹੀ ਨਹੀਂ ਕੋਈ ਭਾਈ, ਦੱਦਾ ਦਾਤਾ ਏਕ ਹੈ ਸਭ ਕੋ ਦੇਵ ਨਹਾਰ, ਇੱਕੋ ਹੀ ਹੈ ਦਾਤਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਜਗਤ ਭਿਖਾਰੀ ਫਿਰਤਾ ਸਭ ਕੋ ਦਾਤਾ ਰਾਮ ਮਹਾਰਾਜ ਨੇ ਅੱਗੇ ਪਾਵਨ ਵਚਨ ਹੈ ਗੁਰੂ ਤੇਗ ਬਹਾਦਰ ਦੇ, ਉਹ ਦਾਤਾ ਹੈ ਪਰਮੇਸ਼ਰ, ਦੂਸਰਾ ਨਹੀਂ ਕੋਈ ਦਾਤਾ, ਇਹ ਤਾਂ ਭਿਖਾਰੀ ਨਾ ਰੱਬ ਦੀਆਂ ਦਾਤਾਂ ਵਿੱਚੋਂ ਮੰਗਤੇ ਮੰਗਤਿਆਂ ਨੂੰ ਦੇ ਕੇ ਕਹਿੰਦੇ ਨੇ ਅਸੀਂ ਤੇਰੇ ਦਾਤੇ ਹਾਂ, ਸਾਰਾ ਸੰਸਾਰ ਭਿਖਾਰੀਆਂ ਦਾ, ਦੂਸਰਾ ਦਾਤਾ ਹੀ ਕੋਈ ਨਹੀਂ ਹੈ, ਇੱਕੋ ਹੈ ਸਭ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ।
ਕਹੋ ਨਾਨਕ ਸੁਣ ਰੇ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ, ਰੇ ਮਨਾ ਤੂੰ ਸੁਣ ਸੁਣਨਾ ਕਰ,
ਦੇਹ ਸਿਮਰਤ ਗਤ ਹੋਏ,
ਤੇ ਉਸ ਪਰਮੇਸ਼ਰ ਦਾ ਸਿਮਰਤ ਸਿਮਰਨ ਕਰਕੇ ਹੀ ਤੇਰੀ ਗਤ ਕਲਿਆਣ ਹੋਏ ਹੋਵੇਗੀ, ਮਹਾਰਾਜ ਸਾਹਿਬ ਨੇ ਪ੍ਰਮਾਣ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਪ੍ਰਮਾਣ ਜੇ ਸਿਮਰਨ ਤੇਰੀ ਗਤ ਹੋਏ ਐਸੇ ਵੀ ਪ੍ਰਮਾਣ ਹੁੰਦੇ ਹੈ, ਤੇ ਇਸ ਕਰਕੇ ਜੋ ਆਪ ਦੁਖੀ ਹੈ ਉਹ ਦੂਸਰੇ ਨੂੰ ਸੁੱਖ ਕੀ ਦੇ ਸਕਦਾ ਭਾਈ, ਇਸ ਕਰਕੇ ਕੋਈ ਵੀ ਮਨੁੱਖ ਕਿਸੇ ਦੇ ਦੁੱਖਾਂ ਨੂੰ ਦੂਰ ਕਰਨ ਦੇ ਸਮਰੱਥ ਹੀ ਨਹੀਂ ਹੈ, ਸੰਸਾਰ ਤਾਂ ਆਪ ਦੁਖੀ ਹੈ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੋ ਦੁੱਖ, ਬਲਕਿ ਗੁਰੂ ਨਾਨਕ ਸਾਹਿਬ ਦੇ ਬਚਨ ਨਾਨਕ ਦੁਖੀਆ ਸਭ ਸੰਸਾਰ, ਪਰ ਇੱਕ ਪਰਮੇਸ਼ਰੀ ਸੁਖਾਂ ਦਾ ਜਿਹੜਾ ਸਮੂਹ ਸੁਖਾਂ ਦੀ ਪੂੰਜੀ ਹੈ, ਸੁਖਾਂ ਦਾ ਸਰੂਪ ਹੈ, ਉਹਦਾ ਚਿੰਤਨ ਕਰ, ਸੁਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ, ਉਸ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਪਰਮੇਸ਼ਰ ਦੇ ਗੁਣ ਚੇਤੇ ਕਰਨ ਵਾਲੇ ਗੁਰਮੁਖ ਜਨ ਸਦਾ ਹੀ ਸੁਖ ਦੇ ਸਹਿਤ ਬਸਦੇ ਹੈ ਅਤੇ ਮੁਕਤ ਹੋ ਜਾਂਦੇ ਨੇ।
ਜੇ ਸਿਮਰਤ ਗਤ ਪਾਈ ਹੈ,
ਇਸ ਪਰਮੇਸ਼ਰ ਦਾ ਸਿਮਰਤ ਸਿਮਰਨ ਕਰਨ ਕਰਕੇ ਗਤ ਨਾਮ ਹੈ ਕਲਿਆਣ ਦਾ ਮੁਕਤੀ ਦਾ ਪਾਈ ਹੈ, ਪਾ ਲਈ ਦੀ ਹੈ।
ਤੇ ਭਜ ਰੇ ਤੈ ਮੀਤ,
ਰੇ ਮੇਰੇ ਪਿਆਰੇ ਮੀਤ ਮਿੱਤਰ, ਮਿੱਤਰ ਰੂਪ ਮਨਾ ਤੇ ਉਸ ਪਰਮੇਸ਼ਰ ਨੂੰ ਭਜ ਸਿਮਰਨਾ ਕਰ। ਤੇ ਫਰਮਾਨ ਕੀਰਤਨ, ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਉਹਨੂੰ ਭਜਨਾ ਕਰ ਹਰ ਵੇਲੇ।
ਕਹੋ ਨਾਨਕ ਸੁਣ ਰੇ ਮਨਾ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ, ਰੇ ਹੇ ਮਨਾ ਤੂੰ ਸੁਣ, ਸੁਣਨਾ ਕਰ।
ਔਧ ਘਟਤ ਹੈ ਨੀਤ,
ਤੇਰੇ ਤਨ ਦੀ ਸਰੀਰ ਦੀ ਔਧ ਉਮਰ ਨੀਤ ਨਿਤਾ ਪ੍ਰਤੀ ਘਟਤ ਘਟਦੀ ਜਾ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਕਾਲ ਅਹਿਰੀ ਫਿਰੇ ਵਧਕ ਜਿਉ ਕਹੋ ਕਬਨ ਵਿਦ ਕੀਜੈ। ਸੋ ਦਿਨ ਆਵਣ ਲਾਗਾ, ਉਹ ਤਾਂ ਦਿਨ ਮੌਦਾ ਤਾਂ ਤੇਰੇ ਨੇੜੇ ਆ ਰਿਹਾ, ਤੂੰ ਖੁਸ਼ ਕਿਸ ਤਰ੍ਹਾਂ ਹੋਇਆ ਫਿਰਦਾ ਹੈ? ਜਿਹਦਾ ਨੁਕਸਾਨ ਹੋਵੇ ਉਹਦਾ ਤਾਂ ਚਿਹਰਾ ਮੁਰਝਾ ਜਾਂਦਾ, ਤੂੰ ਖਿੜਿਆ ਫਿਰਦਾ ਹੈ? ਸੰਸਾਰ ਚਾਰ ਦਿਨਾਂ ਦੀ ਖੇਡ ਹੈ, ਇਹ ਉਪਦੇਸ਼ ਦਿੰਦੇ ਨੇ।
ਪੰਜ ਤਤ ਕੋ ਤਨ ਰਚਿਓ,
ਪੰਜ ਨਾਮ ਪੰਜ ਦਾ, ਪੰਜਾਂ ਤੱਤਾਂ ਕੋ ਦਾ ਅਰਥ ਦਾ ਹੁੰਦਾ, ਪੰਜੇ ਤੱਤਾਂ ਦਾ ਤਨ ਸਰੀਰ, ਪੱਚੀ ਪ੍ਰਕਿਰਤੀਆਂ ਦਾ ਰੂਪ ਕਰਕੇ ਰਚਿਓ, ਰਚਨਾ ਕੀਤਾ, ਬਣਾਉਣਾ ਕੀਤਾ ਹੈ। ਇਸ ਕਰਕੇ
ਜਾਨਹ ਚਤੁਰ ਸੁਜਾਨ,
ਜਾਨੋ ਜਾਨਣਾ ਕਰ ਕਿ ਚਤੁਰ ਸੂਝਵਾਨ ਤੇ ਸੁਜਾਨ ਸਿਆਣੇ ਭਾਵ ਅੰਤਰਜਾਮੀ ਪਰਮੇਸ਼ਰ ਨੇ ਇਹ ਸਰੀਰ ਨੂੰ ਬਣਾਇਆ। ਦੂਸਰਾ ਭਾਵ ਇਹ ਵੀ ਹੈ, ਹੇ ਚਤੁਰ ਤੇ ਸੁਜਾਨ ਪੁਰਖ, ਤੂੰ ਇਸ ਗੱਲ ਨੂੰ ਜਾਨੋ ਜਾਨਣਾ ਕਰ ਕਿ ਤੇਰਾ ਇਹ ਪੰਜ ਤੱਤਾਂ ਦਾ ਸਰੀਰ ਪਰਮੇਸ਼ਰ ਨੇ ਬਣਾਇਆ ਹੈ, ਇਹ ਗੱਲ ਜਾਨਣਾ ਕਰ। ਜਾਂ ਹੇ ਭਾਈ ਜਾਨਣਾ ਕਰ ਕਿ ਚਤੁਰ ਈਸ਼ਰ ਨੇ ਇਹ ਤੇਰਾ ਪੰਜ ਤੱਤਾਂ ਦਾ ਸਰੀਰ ਬਣਾਇਆ ਹੈ, ਸੋ ਜਾਣ, ਸੋ ਉਹੀ ਇਸ ਬਾਰੇ ਜਾਣ ਜਾਣਦਾ। ਹੇ ਸੁਜਾਨ ਸਿਆਣੇ ਪੁਰਖ, ਜਿਸ ਚਤੁਰ ਈਸ਼ਰ ਨੇ ਪੰਜਾਂ ਤੱਤਾਂ ਦਾ ਤੇਰਾ ਸਰੀਰ ਰਚਿਆ ਹੈ, ਉਸ ਨੂੰ ਜਾਣੋ, ਜਾਨਣਾ ਕਰ। ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਮਹਾਰਾਜ ਕਹਿੰਦੇ ਜਿਹੜੇ ਬੜੇ ਬੜੇ ਸਿਆਣੇ ਬਣੇ ਫਿਰਦੇ ਆ ਨਾ, ਕਹਿੰਦੇ ਕੋਈ ਛੇਵਾਂ ਤੱਤ ਬਣਾ ਕੇ ਦਿਖਾਓ, ਫਿਰ ਪੰਜ ਤਾਂ ਵਾਹਿਗੁਰੂ ਨੇ ਬਣਾਏ ਨਾ, ਨਹੀਂ ਕੋਈ ਕਰ ਸਕਦਾ। ਉਸ ਨੇ ਅਸੀਂ ਮਹਾਂਪੁਰਸ਼ ਨੇ ਤਿਲਕਾ ਲੈ ਕੇ ਮੇਰੇ ਸਾਹਮਣੇ ਦੀ ਗੱਲ ਹੈ, ਤਿਨਕਾ ਲਿਆ, ਉਹਨੂੰ ਕਿਹਾ ਮਹਾਰਾਜ ਜੀ ਬੋਲੋ, ਕੋਈ ਪ੍ਰਵਚਨ ਸੁਣਾਓ, 12 ਸਾਲ ਤਾਂ ਬੋਲਿਆ ਹੀ ਨਹੀਂ ਸੀ। ਘਾਹ ਦਾ ਤਿਨਕਾ ਚੁੱਕਿਆ, ਪਹਿਲਾਂ ਤਾਂ ਕਹਿੰਦਾ ਕਿਆ ਸੁਣਾਏ ਹਾਂ ਬਾਈ, ਸੁਣਾਉਣੇ ਕੋ ਕਿਆ ਹੈ। ਫਿਰ ਤਿਨਕਾ ਚੱਕ ਕੇ ਕਹਿੰਦਾ ਅੱਛਾ, ਕੋਲ ਕਿਤੇ ਹਵਾ ਦੇ ਨਾਲ ਤੀਲਾ ਡਿਗਿਆ ਪਿਆ ਸੀ ਸਟੇਜ ਦੇ ਉੱਤੇ, ਕਹਿੰਦਾ ਬਾਈ ਇਹ ਕਿਆ ਹੈ ਜੀ, ਤੀਲਾ ਹੈ। ਕਹਿੰਦੇ ਅੱਛਾ, ਤੁਹਾਰੇ ਮੇ ਕੋਈ ਐਸਾ ਹੈ ਜੋ ਤੀਲੇ ਕੋ ਬਣਾ ਸਕੇ? ਸਿਰ ਮਾਰਤਾ, ਕਹਿੰਦੇ ਨਹੀਂ। ਕਹਿੰਦੇ ਫਿਰ ਵੱਡੇ ਵੱਡੇ ਮਕਾਨ ਕਿਵੇਂ ਬਣਾ ਲੈਂਦੇ ਹੋ? ਤੀਲਾ ਤਾਂ ਬਣਾ ਨਹੀਂ ਸਕਦੇ, ਜਾਣੀ ਕੁਛ ਵੀ ਬੰਦਾ ਨਹੀਂ ਬਣਾ ਸਕਦਾ, ਸਭ ਕੁਛ ਵਾਹਿਗੁਰੂ ਦਾ ਬਣਾਇਆ ਹੋਇਆ। ਐਵੇਂ ਹੰਕਾਰ ਕਰਦਾ ਹੈ।
ਜੇ ਤੇ ਉਪਜਿਓ ਨਾਨਕਾ,
ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ, ਸਰੀਰ ਜੇ ਜਿਸ ਤੱਤਾਂ ਤੋਂ ਉਪਜਿਓ ਪੈਦਾ ਹੋਇਆ ਹੈ,
ਲੀਨ ਤਾਹੇ ਮੈਂ ਮਾਨ,
ਤੂੰ ਇਹ ਨਿਸ਼ਚੇ ਕਰ ਲੈ, ਮਾਨ ਮੰਨਣਾ ਕਰ, ਤਾਹੇ ਉਹਨਾਂ ਤੱਤਾਂ ਦੇ ਵਿੱਚ ਇਹ ਸਰੀਰ ਲੀਨ ਮਿਲ ਜਾਣਾ ਹੈ। ਜਹਿ ਤੇ ਉਪਜੋ ਤਹੀ ਸਮਾਨੋ, ਸਾਈ ਵਸਤ ਅਹੀ, ਕਹੁ ਨਾਨਕ ਭਰਮ ਗੁਰਖ ਹੋਇਓ, ਜੋਤੀ ਜੋਤ ਸਮਈ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੇ ਕਵਨ ਟੇਕ, ਤੇ ਕੌਣ ਮੂਆ ਰੇ ਕੌਣ ਮੂਆ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰੇ, ਇਹ ਤੋਂ ਚਲਤ ਪਿਆ, ਜਿੱਥੋਂ ਤੱਤਾਂ ਚੋਂ ਸਰੀਰ ਪੈਦਾ ਹੋਇਆ ਸੀ ਉਹ ਇਕੱਠੇ ਹੋ ਗਏ, ਸਰੀਰ ਬਣ ਗਿਆ, ਖਿੰਡ ਗਏ ਤੱਤ, ਖਿਲਰ ਗਏ, ਤਾਂ ਫਿਰ ਉਹ ਤੱਤਾਂ ਦੇ ਵਿੱਚ ਹਵਾ ਹਵਾ ਚ ਮਿਲ ਗਈ, ਅੱਗ ਅੱਗ ਚ ਮਿਲ ਗਈ, ਪਾਣੀ ਪਾਣੀ ਚ ਮਿਲ ਗਿਆ, ਮਿੱਟੀ ਮਿੱਟੀ ਚ ਮਿਲ ਗਈ, ਆਕਾਸ਼ ਆਕਾਸ਼ ਚ ਮਿਲ ਗਿਆ। ਤੇ ਇਹ ਤਾਂ ਤੇਰਾ ਮਕਾਨ ਹੈ ਚਮੜੇ ਦਾ ਬਣਾਇਆ ਵਾਹਿਗੁਰੂ ਨੇ, ਤੂੰ ਇਦਾਂ ਹੀ ਹੰਕਾਰ ਕਰੀ ਜਾਂਦਾ। ਇਹ ਸਿੱਖਿਆ ਦੇ ਰਹੇ ਮਹਾਰਾਜ, ਦੇਖੋ ਕੈਸੀ ਸੁੰਦਰ ਸਿੱਖਿਆ, ਵੈਰਾਗਮਈ, ਸੰਸਾਰ ਤੋਂ ਉਪਰੰਤ ਬਿਨ ਵੈਰਾਗ ਨਾ ਛੂਟ ਸਮਾਇਆ, ਕਿ ਮੇਰੇ ਸਿੱਖਾਂ ਦਾ ਮਨ ਜਿਹੜਾ ਵੈਰਾਗ ਤੋਂ ਬਿਨਾਂ ਮਾਇਆ ਦੀ ਪਕੜ ਚੋਂ ਛੁੱਟੇਗਾ ਨਹੀਂ। ਤੇ ਮਹਾਰਾਜ ਸਾਹਿਬ ਜੀ ਨੇ ਲੋਹ ਪਿੰਜਰੇ ਚ ਬੈਠਿਆਂ ਉਪਦੇਸ਼ ਬਖਸ਼ਿਆ ਹੈ।
ਘੱਟ ਘੱਟ ਮੈਂ ਹਰ ਜੂ ਬਸੈ,
ਚਾਰ ਖਾਣੀਆਂ ਦੇ ਘੱਟ ਘੱਟ ਘਟਾਂ ਘਟਾਂ ਦੇ ਮੈਂ ਵਿੱਚ ਹਰ ਪਰਮੇਸ਼ਰ ਜੂ ਵਾਹਿਗੁਰੂ ਜੀ ਵਸੈ ਵਸਦਾ ਹੈ।
ਸੰਤਨ ਕਹਿਓ ਪੁਕਾਰ,
ਇਹ ਗੱਲ ਨੂੰ ਸੰਤਨ ਬਹੁ ਵਚਨ ਸ਼ਾਂਤ ਆਤਮਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਠਵੇਂ ਪਾਤਸ਼ਾਹ ਸਤਿਗੁਰੂ श्री गुरु हरकृष्ण साहब तक बुलंद आवाज दे नाल पुकार के कहो कथन कीता गुरु घर दे विच। संतन कहो पुकार जां संत जना ने ऋषियां मुनिया ने जद तो संसार साजिया उदों तो पुकार पुकार के गल कहना कीती है भी घटा घटा दे विच बसदा है वाहिगुरु। ओ कोई ऐसी जगह नहीं है जिथे नहीं है। घट घट परमेश्वर वाहिगुरु किवें बसदा है बड़े प्रमाण दे। घट घट रब रहिया सब थाई पूर्ण पुरख विधाता। जां फिर जै देखो तै संग एको रब रहिया घट घट वासी आप बिरले किने लहिया किसी बिरले ने जाने है। घट घट वासी सर्व निवासी नेरू हूं ते नेरा नेड़े तो नेड़े है। कहो कि भी मेरे माधवा तू सर्वव्यापी ओ सारी जगह है।
कहो नानक तेह पाज माना
ऐसा वाहिगुरु जो है। गुरु साहब जी कहो कथन कर देने सतगुरु जी गुरु तेग बहादुर साहब रे हे मेरे प्यारे मना तू तिस उस परमेश्वर वाहिगुरु नू तेह उस वाहिगुरु नू भज भजना कर सिमरन कर याद कर।
पौ निद उतर है पार
जे तू कहे भी मेनू की मिलेगा ते फल दी इच्छा पहला हुंदी है कारी आवाज हुंदा है। तां फिर महाराज ने कथन कीता तां जो पौ निद संसार समुंदर पैदा कहे ए तो पार हो जाएगा मुक्ति दे किनारे ते पहुंच जाएगा पार उतर जावेगा। इसे करके कहे सब चवहो मुखो जगन्नाथ जगन्नाथ जग जीवन जित भवजल पार उतारा। ता भजन करना है उदा संसार तो तारदा है।
सुख दुख जेह परसै नहीं
जे जिस मनुख नु सुख ते दुख परसै परस पो नहीं सकते स्पर्श नहीं करते भाव मन नु नहीं लाउंदा ऐसा जो है एक रस रहिंदा जो
लोभ मोह अभिमान
पदार्थां दे लोभ लालच शरीरां दा जां माया दे मोह स्नेह तो अभिमान जेड़ा है इहदा हंकार जो है माया दा मोह भी छड़ दिता है स्नेह छड़दा अभिमान हंकार तो रहत है जेड़ा। जो नर दुख में दुख नहीं मानना सुख स्नेहो अर पै नहीं जाके कंचन माटी मन है ऐसा जिस दी वृत्ति है।
कहो नानक सुन रे मना
सतगुरु जी कहो कथन कर दे हन करे हे मेरे प्यारे मना तू ध्यान दे नाल सुन सुनना कर।
सो मूर्त भगवान
ओ मनुख भगवान परमेश्वर दा जो खट पगांसपन है मूर्त स्वरूप है जैसा कथन कीता है हर का सेवक सो हर जेहा भेद न जानहु मानस देहा हर हर जन दोई एक हैं बिब विचार कृष्णाए जल ते उपज तरंग ज्यो जल ही विखे समाए। इस प्रकार दे कथन कर देना
उस्तत निंदिया नाहे जेह
जे जिस मनुख नु उस्तत बड़ियाई ओ बड़ियाई दी भुख नाहे नहीं है निंदिया अपकीर्ति सुन के घबराउंदा ही नहीं है। ए दो चीजां तितिक्षा वृत्ति होगी भुख प्यास गर्मी सर्दी सुख दुख अनुभव ही नहीं हुंदे। जिस मनुख नू उस्तति सुन के प्रसन्नता अते अपकीर्ति सुन के निंदिया सुन के दुख नहीं हुंदा अर एदे नाल हे
कंचन लोह समान
कंचन सोना ते लोह लोहा समान इको जा प्रतीत हुंदा है भाव सोने दा लोभ नहीं करदा लोहे नू थोड़ी कीमत समझ के पैरां हेठ नहीं रोलदा दोनां विच समान वृत्ति रखदा है। उस्तत निंदा दू विवर्जित तजो मान अभिमाना लोहा कंचन समकर जान है ते मूर्त भगवाना ओ वाहिगुरु दा स्वरूप है।
कहो नानक सुन रे मना
सतगुरु जी कथन कर देन कहो कथन कर देन के हे मेरे प्यारे मना तू सुनना कर।
मुक्त ताहे तै जान
आए उस मनुख नू तै तू मुक्त रूप ही जान जानना कर तू जानना कर तो मनुख दा संग करके मुक्ति दी प्राप्ति हो जांदी है।
हरख सोग जाके नहीं
जिस मनुख दे ताई पदार्थां दे आए तो हरख खुशी नहीं हुंदी पदार्थ गए तो नुकसान होए तो शोक गम नहीं हुंदा अते जिहदी दृष्टि दे विच
बैरी मीत समान
बैरी दुश्मन मीत मित्र समान इको जे हो जाते हैं। भाव प्यार करने वाले नाल मोह नहीं है, बैर करने वाले नाल ईरखा नहीं है। सहनशील संतं समित्र सदुर्जन है, ऐसी अवस्था जिन्हां दी हो गई।
कहो नानक सुन रे मना,
सतगुरु जी कहो कथन करदे हन, रे हे मना सुन सुनना कर। ओ जड़ा है मनुख जी दी उपर अवस्था कही है,
मुक्त ताहे तै जान,
तू ताहे उस पुरख नू मुक्त रूप जान जानना कर। गलां बातां दी मुक्ति देण वाले ते मुक्त होण वाले बथेरे दावे करदे है, असीं तां जी मुक्त रूप है, सानू तां अमृत वेले उठण दी लोड़ नहीं, नितनेम करन दी लोड़ नहीं, रहत रखण दी लोड़ नहीं, असीं मुक्त हो गए तां कर्म कांड है। बथेरी दुनिया इस तरह दे झूठ बोलदी फिरदी है। आ निशानी दसिया गुरसिखो, उहनू तुसीं कह सकदे हो। ਇਹ ਅਵਸਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਜੇ ਕੋ ਕਹੇ ਵੀ ਮੁਕਤੀ ਕੀ ਹੈ, ਮੁਕਤੀ ਦਾ ਸਰੂਪ ਕਥਨ ਕੀਤਾ ਹੈ, ਪਰਮਾਨੰਦ ਦੀ ਪ੍ਰਾਪਤੀ, ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ, ਇਹੀ ਤਾਂ ਮੁਕਤੀ ਦਾ ਸਰੂਪ ਹੈ। ਇਹ ਕਥਨ ਕੀਤਾ ਹੈ ਵੀ ਉਹ ਹੈ ਮੁਕਤ।
ਭੈ ਕਾਹੂ ਕੋ ਦੇਤ ਨਹਿ,
ਜੋ ਪੁਰਖ ਕਾਹੂ ਕਿਸੇ ਨੂੰ ਭੈ ਡਰ ਨਹੀਂ ਦੇਤ ਦਿੰਦਾ ਹੈ,
ਨਹਿ ਭੈ ਮਾਨਤ ਆਨ,
ਨਾ ਹੀ ਆਪ ਕਿਸੇ ਦਾ ਆਨ ਹੋਰ ਦਾ ਭੈ ਡਰ ਮਾਨਤ ਮੰਨਦਾ ਹੈ। ਜਿਵੇਂ ਕਥਨ ਕੀਤਾ ਨਾ, ਆਪ ਨਾ ਡਰੋ ਨਾ ਅਵਰ ਡਰਾਵੋ। ਡਰਨਾ ਡਰਾਉਣਾ ਦੋਨੇ ਹੀ ਇਹਨਾਂ ਨੂੰ ਵਿਵਰਜਿਤ ਕਿਉਂ ਕੀਤਾ, ਇਹ ਤਾਂ ਪਸ਼ੂਆਂ ਦਾ ਕੰਮ ਹੈ। ਦਸ ਦਿਨ ਅੱਗੇ,
ਕਹੋ ਨਾਨਕ ਸੁਨ ਰੇ ਮਨਾ,
ਸਤਿਗੁਰੂ ਕਹੋ ਕਥਨ ਕਰਦੇ ਨੇ, ਰੇ ਹੇ ਮੇਰੇ ਪਿਆਰੇ ਮਨਾ ਤੂੰ ਸੁਣਨਾ ਕਰ।
ਗਿਆਨੀ ਤਾਹੇ ਬਖਾਨ,
ਉਸ ਨੂੰ ਗਿਆਨੀ ਗਿਆਨਵਾਨ ਬਖਾਨ ਕਥਨ ਕਰੀ ਦੇ, ਨੀਲੀ ਚਿੱਟੀ ਪੱਗ ਬੰਨ ਕੇ, ਜਾਂ ਜਿਹੜੇ ਸੰਸਾਰ ਦੇ ਵਿਚ ਇਕੋ ਡਿਗਰੀ ਵੀ ਆਖੇ ਜੀ ਫਲਾਣੇ ਗਿਆਨੀ ਕੀਤੀ ਹੋਈ ਨਾ, ਵੀ ਗਿਆਨੀ ਜਿਹੜਾ ਹੈ ਵੀ ਜੇ ਨੀਲੀ ਪੱਗ ਮੰਨ ਲਈ, ਗਿਆਨੀ ਜੀ ਸਾਡੇ ਗੁਰਦੁਆਰੇ ਗਿਆਨੀ ਜੀ ਰਹਿੰਦੇ ਆ, ਉਹ ਜੀ ਗਿਆਨੀ ਜੀ ਪ੍ਰਜਾ ਦੇ, ਐਕਣ ਨਹੀਂ ਗਿਆਨੀ ਬਣ ਸਕਦਾ ਕੋਈ। ਜਾਂ ਡਿਗਰੀ ਲੈ ਲਈ ਗਿਆਨ ਦੀ, ਇਹ ਬੁੱਧੀਮਾਨੀ ਹੈ, ਇਹ ਗਿਆਨੀ ਹੈ, ਤੇ ਇਸ ਪ੍ਰਕਾਰ ਸਾਹਸ ਕੀ, ਐਸਾ ਨਹੀਂ ਹੈ। ਤੇ ਇਧਰ ਤਾਂ ਭਾਈ ਆਹ ਡਿਗਰੀ ਹੈ, ਗਿਆਨੀ ਤਾਹੇ ਬਖਾਨ, ਉਹਨੂੰ ਗਿਆਨੀ ਕਹਿ ਸਕਦੇ ਆ, ਤੇ ਜਿਹਦੇ ਵਿਚ ਕਿਸੇ ਨੂੰ ਡਰ ਨਹੀਂ ਦਿੰਦਾ, ਆਪ ਕਿਸੇ ਦਾ ਡਰ ਨਹੀਂ ਮੰਨਦਾ, ਤੇ ਭੈ ਕਿਸੇ ਨੂੰ ਦਿੰਦਾ ਨਹੀਂ, ਸਵੀਕਾਰ ਨਹੀਂ ਕਰਦਾ, ਹੇ ਮਨਾ, ਤੇ ਉਸ ਨੂੰ ਗਿਆਨੀ ਤਾਹਿਆਂ, ਬੋਲੋ ਜੀ,
ਗਿਆਨੀ ਤਾਹੇ ਬਖਾਨ,
ਉਹਨੂੰ ਬਖਿਆਨ ਕੀਤਾ, ਕਥਨ ਕੀਤਾ ਵੀ ਗਿਆਨੀ ਉਹ ਹੈ, ਜਣਾ ਖਣਾ ਇਕਣ ਗਿਆਨੀ ਨਹੀਂ ਬਣ ਸਕਦਾ। ਇਸ ਤੁਕ ਦਾ ਜਿਹੜਾ ਅਰਥ ਹੈ, ਪ੍ਰਤੱਖ ਰੂਪ ਦੇ ਗੁਰੂ ਸਾਹਿਬ ਨੇ ਆਪਣੇ ਜੀਵਨ ਵਿਚ ਵਿਖਾਇਆ। ਉਹ ਕਿਵੇਂ, ਔਰੰਗਜ਼ੇਬ ਨੇ ਨੰਗੀ ਤਲਵਾਰ ਵਿਖਾ ਕੇ ਤੇ ਦੋ ਗੁਰਸਿੱਖਾਂ ਨੂੰ ਸ਼ਹੀਦ ਜਦੋਂ ਕਰ ਦਿੱਤਾ, ਗੁਰੂ ਸਾਹਿਬ ਨੂੰ ਮੌਤ ਦਾ ਭੈ ਵਿਖਾਉਣਾ ਚਾਹਿਆ, ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਔਰੰਗਜ਼ੇਬ, ਮੌਤ ਦਾ ਭੈ ਦੇ ਅਧਿਆਸੀਆਂ ਨੂੰ ਹੁੰਦਾ, ਤੂੰ ਕਿਸ ਚੀਜ਼ ਨੂੰ ਮਾਰੇਗਾ, ਆਤਮਾ ਦਾ ਸਦਾ ਅਮਰ ਹੈ, ਬ੍ਰਹਮ ਗਿਆਨੀ ਨੂੰ ਮੌਤ ਦਾ ਭੈ ਨਹੀਂ ਹੁੰਦਾ। ਭੈ ਦੇਣਾ ਤੇ ਭੈ ਮੰਨਣਾ ਤਾਂ ਪਸ਼ੂਆਂ ਦਾ ਕੰਮ ਹੈ, ਇਹਨਾਂ ਦੋਨਾਂ ਵਿੱਚ ਪਸ਼ੂਪਣ ਹੈ, ਭੈ ਦੇਣ ਵਾਲਾ ਵੀ ਪਸ਼ੂ, ਭੈ ਮੰਨਣ ਵਾਲਾ ਵੀ ਪਸ਼ੂ। ਆਖੇ ਜੀ ਉਹ ਕਿਵੇਂ, ਮਹਾਰਾਜ ਕਹਿੰਦੇ ਸ਼ੇਰ ਹੈ, ਬਘੇਰੇ ਨ ਇਤਿਆਦਿਕ, ਇਹ ਮਾਰਨ ਵਾਲੇ ਪਸ਼ੂ ਨ, ਇਹਨਾਂ ਜੀ ਭੈ ਦੇਣ ਰੂਪੀ ਪਸ਼ੂ ਬਣਾ ਹੈ, ਹਿਰਨ ਹੈ, ਬੱਕਰੀਆਂ ਨ, ਇਹਨਾਂ ਦੇ ਜੀ ਭੈ ਮੰਨਣ ਰੂਪ ਪਸ਼ੂ ਬਣਾ ਹੈ, ਉਹ ਵੀ ਪਸ਼ੂ, ਉਹ ਵੀ ਪਸ਼ੂ। ਤੋ ਇਸ ਕਰਕੇ ਮੁਕੰਮਲ ਮਨੁੱਖ ਨਾ ਕਿਸੇ ਨੂੰ ਭੈ ਦਿੰਦਾ, ਪਸ਼ੂਪਣਾ ਨਹੀਂ ਕਰਦਾ, ਨਾ ਹੀ ਭੈ ਕਿਸੇ ਦਾ ਮੰਨਦਾ। ਤੂੰ ਭਾਵੇਂ ਭੈ ਦੇਣ ਰੂਪ ਤੂੰ ਪਸ਼ੂਪਣਾ ਕਰ, ਪਰ ਅਸੀਂ ਭੈ ਮੰਨਣ ਰੂਪ ਪਸ਼ੂਪਣਾ ਨਹੀਂ ਕਰਾਂਗੇ। ਐਸੀ ਚੋਟ ਮਾਰੀ ਮਹਾਰਾਜ ਸਾਹਿਬ ਨੇ। ਅੱਗੇ ਦੱਸਦੇ ਹਾਂ ਜੀ,
ਜਿਹੇ ਵਿਖਿਆ ਸਗਲੀ ਤਜੀ,
ਜਿਸ ਪੁਰਖ ਨੇ ਵਿਖਿਆ, ਵਿਖਿਆਂ ਦਾ ਨਾਮ ਹੈ ਭਾਈ, ਵਿਖਿਆ ਮਾਇਆ ਦੇ ਮੋਹ ਦੀ ਸਗਲੀ ਸਾਰੀ ਵਾਸ਼ਨਾ ਤਜੀ ਤਜ ਦਿੱਤੀ ਤਿਆਗ ਦਿੱਤੀ ਹੈ।
ਲਿਓ ਭੇਖ ਬੈਰਾਗ,
ਬੈਰਾਗ ਰੂਪੀ ਭੇਖ ਲਿਬਾਸ ਧਾਰਨ ਲਿਓ ਲਿਆ ਹੈ।
ਜਿਹ ਵਿਖਿਆ ਸਗਲੀ ਤਜੀ,
ਜਿਸ ਨੇ ਵਿਸ਼ਿਆਂ ਨੂੰ ਭੋਗਣ ਦੀ ਸਾਰੀ ਵਾਸ਼ਨਾ ਤਿਆਗ ਦਿੱਤੀ ਹੈ।
ਲਿਓ ਭੇਖ ਬੈਰਾਗ,
ਸਾਰੇ ਪਦਾਰਥਾਂ ਦੇ ਲਈ ਦੋਖ ਦ੍ਰਿਸ਼ਟ ਕਰਕੇ ਬੈਰਾਗ ਦਾ ਭੇਸ ਧਾਰਨ ਕਰ ਲਿਆ, ਉਪਰਾਮਤਾ ਧਾਰਨ ਕਰ ਲਈ ਹੈ।
ਕਹੁ ਨਾਨਕ ਸੁਨ ਰੇ ਮਨਾ,
ਸਤਿਗੁਰੂ ਕਹੋ ਕਥਨ ਕਰਦੇ ਹਨ, ਰੇ ਹੇ ਪਿਆਰੇ ਮਨਾ ਸੁਣ ਸੁਣਨਾ ਕਰ।
ਦੇਹ ਨਰ ਮਾਥੇ ਭਾਗ,
ਉਸਨੂੰ ਮਨੁੱਖ ਦੇ ਮਾਥੇ ਦੇ ਸ਼੍ਰੋਮਣੀ ਭਾਗ ਕਰਮ ਹਨ, ਤੇ ਜਿਸ ਤਰ੍ਹਾਂ ਪ੍ਰਮਾਣ ਆਉਂਦੇ ਹੈ, ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ, ਉਹਦੇ ਮੱਥੇ ਦੇ ਭਾਗ ਸੰਜ ਵੱਡੇ ਭਾਗ ਹਨ।
ਜਿਹ ਮਾਇਆ ਮਮਤਾ ਤਜੀ,
ਜਿਸ ਪੁਰਖ ਨੇ ਮਾਇਆ ਦੀ ਮਮਤਾ ਮੇਰ ਤੇਜ ਤੇਰ ਹੈ ਜਿਹੜੀ ਨਾ ਤਜੀ ਤਿਆਗ ਦਿੱਤੀ ਹੈ, ਜਿਸ ਨੇ ਮਾਇਆ ਦੇ ਸਾਰੇ ਤਰ੍ਹਾਂ ਦੇ ਪਦਾਰਥ ਜਿਹੜੇ ਨਾ ਉਹ ਸਾਰੇ ਤਰ੍ਹਾਂ ਦੇ ਸੰਸਕਾਰ ਪਦਾਰਥਾਂ ਦੀ ਮਮਤਾ ਮੇਰ ਤਿਆਗ ਦਿੱਤੀ, ਜਿਸ ਨੇ
ਸਭ ਤੇ ਭਇਓ ਉਦਾਸ,
ਜਿਸ ਦੇ ਚਿੱਤ ਸਭ ਸਾਰਿਆਂ ਪਾਸਿਆਂ ਤੋਂ ਉਪਰਾਮ ਭਇਓ ਹੋ ਗਿਆ ਹੈ, ਮਾਇਆ ਮਹਿ ਜਿਸ ਰੱਖਿਆ ਉਦਾਸ, ਤੇ ਇਸ ਪ੍ਰਕਾਰ ਦੀ ਅਵਸਥਾ ਹੋ ਗਈ ਹੈ।
ਕਹੁ ਨਾਨਕ ਸੁਨ ਰੇ ਮਨਾ,
ਸਤਿਗੁਰੂ ਕਹੋ ਕਥਨ ਕਰਦੇ ਹਨ ਕਿ ਰੇ ਹੇ ਪਿਆਰੇ ਮਨਾ ਸੁਣ ਸੁਣਨਾ ਕਰ।
ਦੇਹ ਘਟ ਬ੍ਰਹਮ ਨਿਵਾਸ,
ਇਹ ਉਸ ਦੇ ਘਟ ਹਿਰਦੇ ਵਿਚ ਬ੍ਰਹਮ ਆਤਮਾ ਦਾ ਨਿਵਾਸ ਵਾਸਾ ਹੈ, ਪਾ ਉਸ ਦੇ ਹਿਰਦੇ ਵਿਚ ਬ੍ਰਹਮ ਸਾਕਸ਼ਾਤ ਪ੍ਰਗਟ ਹੋ ਗਿਆ ਹੈ।
ਜਿਹ ਪ੍ਰਾਣੀ ਹੋਮੈ ਤਜੀ,
ਜਿਸ ਪ੍ਰਾਣੀ ਪ੍ਰਾਣਾ ਧਾਰੀ ਜੀਵ ਨੇ ਅੰਦਰੋਂ ਦੇਹ ਦੀ ਹੋਮੇ ਹੰਗਤਾ ਮਾਇਆ ਦੀ ਹੰਗਤਾ ਤਜੀ ਤਿਆਗ ਦਿੱਤੀ ਹੈ।
ਕਰਤਾ ਰਾਮ ਪਛਾਣ,
ਕਰਤਾ ਸਾਰੇ ਕਰਤੱਬਾਂ ਨੂੰ ਕਰਨ ਵਾਲੇ ਰਾਮ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਕਹੁ ਨਾਨਕ ਵਹ ਮੁਕਤ ਨਰ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਕਿ ਉਹ ਨਰ ਮਨੁੱਖ ਸੰਸਾਰ ਵਿਚ ਮੁਕਤ ਬੰਧਨਾਂ ਤੋਂ ਰਹਿਤ ਹੋ ਗਿਆ। ਭਾਈ ਇਹ ਫਿਰ ਤੂੰ ਜਿਹੜੀ ਗੱਲ ਤੈਨੂੰ ਦੱਸੀ ਉਪਦੇਸ਼ ਦਿੱਤਾ ਹੈ, ਇਹ ਸਿੱਖ
ਇਹ ਮਨ ਸਾਚੀ ਮਾਨ,
ਇਹ ਮਨ ਚਿੱਤ ਦੇ ਵਿਚ ਸਾਚੀ ਸੱਚੀ ਸਿੱਖਿਆ ਮਾਨ ਮੰਨ ਲੈਣਾ ਕਰ, ਇਸ ਗੱਲ ਨੂੰ ਆਪਣੇ ਮਨ ਦੇ ਵਿਚ ਸੱਚੀ ਮਾਨ ਮੰਨਣਾ ਸਮਝਣਾ ਕਰੋ, ਜਿਵੇਂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ, ਗੁਰਪ੍ਰਸਾਦ ਦੀ ਹੋਮੈ ਛੁੱਟੈ ਜੀਵਨ ਮੁਕਤ ਸੋ ਹੋਏ, ਉਹ ਹੈ ਜੀਵਨ ਮੁਕਤ।
ਭੈ ਨਾਸਨ ਦੁਰਮਤ ਹਰਨ,
ਤੇ ਇਸ ਸੰਸਾਰ ਦੇ ਅੰਦਰ ਭੈ ਦੇ ਨਾਸ ਕਰਨ ਵਾਲਾ, ਭੈੜੀ ਮਤ ਨੂੰ ਹਰ ਨਾਸ ਕਰਨ ਵਾਲਾ,
ਕਲ ਮੈਂ ਹਰ ਕੋ ਨਾਮ,
ਇਹ ਕਲ ਕਲਯੁਗ ਦੇ ਸਮੇਂ ਦਾ ਨਾਮ ਹੈ ਭਾਈ, ਇਹ ਕਲਯੁਗ ਦੇ ਸਮੇਂ ਦੇ ਮੈਂ ਵਿਚ ਪਰਮੇਸ਼ਰ ਦਾ ਨਾਮ ਹੀ ਜੰਮਣ ਮਰਨ ਦੇ ਭੈ ਡਰ ਨੂੰ ਨਾਸਨ ਨਾਸ ਕਰਨ ਵਾਲਾ, ਦੁਰੰਤ ਖੋਟੀ ਮਤ ਵਿਸ਼ੇ ਵਿਸ਼ੈਣੀ ਉਹਨੂੰ ਦੂਰ ਕਰਨ ਵਾਲਾ ਹੈ। ਤੋ ਇਸ ਕਰਕੇ ਸਾਰੇ ਤਰ੍ਹਾਂ ਦੇ ਡਰ ਸਭ ਤੋਂ ਵਿਸ਼ੇਸ਼ ਕਾਲ ਦਾ ਹੀ ਭੈ ਹੈ ਨਾ, ਨਾਸ ਕਰਨ ਵਾਲੇ ਭੈ ਦੇ, ਕਾਲ ਦੇ ਭੈ ਨੂੰ ਪ੍ਰਭ ਕੈ ਸਿਮਰਨ ਕਾਲ ਪਰਹਰ ਹੈ, ਦੁਰਮਤ ਖੋਟੀ ਮਤ ਇਹਨੂੰ ਦੂਰ ਕਰਨ ਵਾਲਾ ਕਲਯੁਗ, ਤੇ ਵਾਹਿਗੁਰੂ ਦਾ ਨਾਮ ਹੀ ਹੈ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ, ਐਸਾ ਹੈ ਵਾਹਿਗੁਰੂ
ਨਿਸ ਦਿਨ ਜੋ ਨਾਨਕ ਭਜੈ।
ਸਤਿਗੁਰੂ ਜੀ ਕਥਨ ਕਰਦੇ, ਜੋ ਜਿਹੜੇ ਨਿਸ ਰਾਤ ਦਿਨ ਭਾਵ ਕੀ ਹਰ ਵੇਲੇ ਉਸ ਪਰਮੇਸ਼ਰ ਦਾ ਭਜੈ ਭਜਨ ਕਰਦਾ ਹੈ,
ਸਫਲ ਹੋਏ ਤਿਹ ਕਾਮ,
ਤਿਹ ਉਸ ਦੇ ਸਾਰੇ ਕਾਮ ਕੰਮ ਜਿਹੜੇ ਸਫਲੇ ਹੋਏ ਹੋ ਜਾਂਦੇ ਹੈ, ਤੇ ਉਹਦੇ ਸਾਰੇ ਕੰਮ ਪੂਰਨ ਫਲਦਾਇਕ ਹੋ ਜਾਂਦੇ ਨੇ, ਉਸ ਨੂੰ ਧਰਮ ਅਰਥ ਕਾਮ ਮੋਖ ਆਦਿ ਸਾਰੇ ਫਲ ਪ੍ਰਾਪਤ ਹੋ ਜਾਂਦੇ ਨੇ, ਉਹਦੀਆਂ ਸਾਰੀਆਂ ਕਾਮ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਜਾਂ ਸਾਰੀਆਂ ਕਾਮਨਾਵਾਂ ਪੂਰੀਆਂ ਗਈਆਂ ਭਾਵ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੋ ਗਿਆ, ਸਫਲ ਹੋ ਗਈ ਜ਼ਿੰਦਗੀ ਉਸ ਦੀ, ਮਨੁੱਖਾ ਸਰੀਰ ਸਫਲ ਹੋ ਗਿਆ।
ਜਿਹ ਬਾ ਗੁਣ ਗੋਬਿੰਦ ਭਜੋ,
ਤੇ ਮਹਾਰਾਜ ਸਾਹਿਬ ਜੀ ਮਨੁੱਖ ਸਰੀਰ ਨੂੰ ਸਫਲ ਕਰਨ ਦਾ ਢੰਗ ਦੱਸਦੇ, ਹੇ ਭਾਵੇ ਜਿਹ ਬਾ ਨਾਮ ਹੈ ਜਵਾਨ ਦਾ, ਜਵਾਨ ਦੇ ਨਾਲ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ, ਗੋ ਨਾਮ ਪ੍ਰਿਥਵੀ ਦਾ, ਬਿੰਦ ਨਾਮ ਰੱਖਿਆ ਦਾ, ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਜਾਂ ਉਹਨਾਂ ਦੇ ਗੁਣਾਂ ਦਾ ਭਜੋ ਭਜਨ ਕਰੋ, ਗੁਣਾਂ ਨੂੰ ਭਜੋ ਉਚਾਰੋ, ਅਤੇ
ਕਰਨ ਸੁਨੋ ਹਰ ਨਾਮ,
ਹਰ ਪਰਮੇਸ਼ਰ ਦਾ ਨਾਮ ਕਰਨ ਕੰਨਾਂ ਦੇ ਨਾਲ ਤੇ ਸੁਣਾ ਸੁਣਨਾ ਕਰੋ। ਕੰਨਾਂ ਦੇ ਨਾਲ ਵੀ ਉਸਦਾ ਜਸ ਹੀ ਸੁਣਨਾ, ਸਰਵਣੀ ਸੁਣੀ ਹੈ, ਰਸਨਾ ਗਾਈ ਹੈ, ਹਿਰਦੇ ਧਿਆਈ ਹੈ, ਸੋਈ ਉਹਦਾ ਹੀ ਚਿੰਤਨ ਕਰਨਾ ਹੈ।
ਕਹੋ ਨਾਨਕ ਸੁਣ ਰੇ ਮਨਾ,
ਸਤਿਗੁਰੂ ਜੀ ਕਥਨ ਕਰਦੇ ਹਨ, ਰੇ ਹੇ ਪਿਆਰੇ ਮਨਾ ਸੁਣ ਸੁਣਨਾ ਕਰ, ਜੇ ਤੂੰ ਐਸਾ ਕਰੇਗਾ
ਪਰ ਨਾ ਜਮ ਕੈ ਧਾਮ,
ਫਿਰ ਜਮ ਜਮਾਂ ਦੇ ਨਰਕ ਰੂਪੀ ਧਾਮ, ਧਾਮ ਨਾਮ ਕਰਦਾ ਹੈ ਜਮਾਂ ਦਾ ਘਰ ਨਰਕ, ਉਹਦੇ ਵਿਚ ਨਹੀਂ ਤੂੰ ਪਰਤਨਾਮ ਪੈਣ ਦਾ, ਫਿਰ ਉਹਦੇ ਚ ਪਏਗਾ ਨੀ। ਤੇ ਇਸ ਕਰਕੇ ਨਾ ਪਰਹ ਨਾ ਜਮ ਕੇ ਧਾਮ, ਤੇ ਪਰਹ ਪਵੇਗਾ ਨਹੀਂ ਉਹਦੇ ਵਿਚ, ਜਮ ਦੀ ਪੁਰੀ ਚ ਨਹੀਂ ਤੈਨੂੰ ਜਾਣਾ ਪਵੇਗਾ।
ਜੋ ਪ੍ਰਾਣੀ ਮਮਤਾ ਤਜੈ,
ਜਿਹੜੇ ਪ੍ਰਾਣਾ ਧਾਰੀ ਜੀਵ ਅੰਦਰੋਂ ਮਾਇਆ ਦੀ ਮਮਤਾ ਮੇਰ ਆਪਣਾਪਣ ਤਜਾ ਤਿਆਗ ਦਿੰਦਾ, ਜਿਹੜਾ ਪ੍ਰਾਣਾ ਧਾਰੀ ਜੀਵ ਆਪਣੇ ਪ੍ਰਾਣ ਅਵਸਥਾ ਭਾਵ ਜੀਵਨ ਕਾਲ ਵਿਚ ਹੰਗਤਾ ਮਮਤਾ ਤਿਆਗ ਦਿੰਦਾ, ਤੇ ਜਿੰਨਾ ਚਿਰ ਜੀਵਤ ਰਿਹਾ ਹੈ ਉਸ ਵੇਲੇ ਇਹ ਤਿਆਗ ਦਿੰਦਾ ਹੈ,
ਲੋਭ ਮੋਹ ਅਹੰਕਾਰ,
ਅਤੇ ਪਦਾਰਥਾਂ ਦਾ ਲੋਭ ਲਾਲਚ, ਸਰੀਰ ਦਾ ਮੋਹ ਸਨੇਹ ਜਾਂ ਸੰਬੰਧੀਆਂ ਦਾ ਸਨੇਹ, ਦੇਹ ਦਾ ਹੰਕਾਰ, ਇਹ ਵੀ ਤਿਆਗ ਦਿੰਦਾ ਹੈ। ਜੋ
ਕਹੁ ਨਾਨਕ ਆਪਨ ਤਰੈ,
ਇਹਨੂੰ ਭਾਈ ਆਪਨ ਨੰਨਾ ਨਾਲ ਜੋੜ ਕੇ ਉਚਾਰਨ ਕਰਨਾ, ਜਿਵੇਂ ਸੁਣਿਆ ਤੁਸੀਂ ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਜੀਵ ਆਪਨ ਆਪ ਸੰਸਾਰ ਤੋਂ ਤਰੇ ਤਰ ਜਾਂਦਾ, ਅਤੇ ਫਿਰ ਹੋਰਨਾਂ ਨੂੰ ਵੀ
ਔਰਨ ਲੀਤ ਉਧਾਰ,
ਔਰਨ ਹੋਰਨਾਂ ਸੰਗੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਉਧਾਰ ਲੈਂਦਾ ਹੈ, ਤਾਰ ਲੈਂਦਾ ਹੈ, ਆਪ ਤਰੇ ਸਗਲੇ ਕੁਲ ਤਾਰੈ, ਆਪ ਵੀ ਤਰਦਾ ਹੋਰਨਾਂ ਨੂੰ ਤਾਰ ਲੈਂਦਾ ਹੈ।
ਜੋ ਸੁਪਨਾ ਅਰ ਪੇਖਣਾ,
ਜਿਵੇਂ ਸੁਪਨਾ ਅਰ ਅਤੇ ਤੇ ਦੂਸਰਾ ਪ੍ਰਮਾਣ ਹੈ ਪੁਤਲੀਆਂ ਦਾ, ਪੇਖਣਾ ਨਾ ਪੁਤਲੀਆਂ ਦੇ ਤਮਾਸ਼ੇ ਨੂੰ ਕਹਿੰਦੇ ਆ, ਪੇਖਣਾ ਤਮਾਸ਼ਾ ਪੁਤਲੀਆਂ ਦਾ, ਜਿਵੇਂ ਸੁਪਨਾ ਤੇ ਪੇਖਣਾ ਦੇਖਣ ਮਾਤਰ ਹੀ ਬਾਜੀਗਰ ਦਾ ਤਮਾਸ਼ਾ ਹੁੰਦਾ, ਜਿਵੇਂ ਸੁਪਨਾ ਅਤੇ ਮਦਾਰੀ ਦੇ ਖਿਡੌਣੇ ਝੂਠੇ ਹੁੰਦੇ ਹਨ, ਇਸੇ ਪ੍ਰਕਾਰ
ਐਸੇ ਜਗ ਕਹੋ ਜਾਨ,
ਐਸੇ ਇਸੇ ਤਰ੍ਹਾਂ ਜਗ ਸੰਸਾਰ ਨੂੰ ਜਾਨ ਜਾਣਨਾ ਕਰ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਮਾਨ ਸਭ ਬਿਨਸੀਐ ਕਿਆ ਲਗੈ ਗਵਾਰ, ਇਹਦਾ ਨਾਸਮਾਨ ਹੈ ਸਭ ਕੁਛ, ਜੋ ਸੁਪਨੇ ਹੋਏ ਵੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ, ਉਹ ਭਿਖਾਰੀ ਸੀ ਠੂਠਾ ਫੜ ਕੇ ਮੰਗਣ ਵਾਲਾ, ਕਿਤੇ ਥੱਕਿਆ ਹੋਇਆ ਸੀ ਠੂਠਾ ਸਰਾਣੇ ਰੱਖ ਕੇ ਨਾ ਸੌਂ ਗਿਆ, ਉਹ ਸੌਣ ਤੋਂ ਪਹਿਲਾਂ ਕੀ ਦੱਸਿਆ ਕਿ ਰਾਜਾ ਲੰਘਿਆ ਸੀ, ਪਰਜਾ ਦੇ ਵਿੱਚ ਫਿਰਦਾ ਸੀ, ਹਾਥੀ ਤੇ ਬੈਠਾ, ਛਤਰ ਝੂਲਦਾ, ਅੱਗੇ ਪਿੱਛੇ ਨੌਕਰ ਤੁਰੇ ਫਿਰਦੇ ਆ, ਉਹਨੂੰ ਦੇਖ ਕੇ ਸੰਸਕਾਰ ਬਣ ਗਿਆ ਵੀ ਮੈਂ ਜੇ ਰਾਜਾ ਹੁੰਦਾ, ਉਹਨੂੰ ਕਿਤੇ ਆਪਣੀ ਕਲਪਨਾ ਦਾ ਹੀ ਸੁਪਨਾ ਆ ਗਿਆ ਵੀ ਮੈਂ ਰਾਜਾ, ਸੁਪਨੇ ਦੇ ਵਿੱਚ ਬਹੁਤ ਬੜਾ ਬੜਾ ਵੀ ਅਭਿਮਾਨ ਕਰਦਾ ਕਿ ਮੈਂ ਰਾਜਾ ਹਾਂ, ਜਦੋਂ ਅੱਖ ਖੁੱਲੀ ਦੇਖਿਆ ਉਹੀ ਭਿਖਾਰੀ ਦਾ ਭਿਖਾਰੀ ਠੂਠਾ ਸਰਾਣੇ ਪਿਆ। ਤੇ ਇਸ ਤਰ੍ਹਾਂ ਇਹ ਸੰਸਾਰ ਸੁਪਨਾ ਆਇਆ ਬਾਪਾ ਨੂੰ, ਤੇ ਆਹ ਜਿਹੜਾ ਠੂਠਾ ਸੰਸਾਰ ਦੇ ਵਿੱਚ ਸਰੀਰ ਮਿਲਿਆ ਹੋਇਆ ਨਾ, ਠੂਠਾ ਹੀ ਆਇਆ ਇਹ ਪਦਾਰਥ ਪਾਉਣ ਦਾ, ਬਸ ਇਹੀ ਪੱਲੇ ਹੈ, ਇਹ ਵੀ ਨਹੀਂ ਪੱਲੇ ਰਹਿਣਾ, ਠੂਠਾ ਵੀ ਫੁੱਟ ਜਾਂਦਾ, ਜਿਵੇਂ ਕੱਚਾ ਠੂਠਾ ਫੁੱਟ ਜਾਂਦਾ ਸੀ ਨਾ, ਡਿੱਗ ਕੇ ਧਰਤੀ ਤੇ ਡਿਗਰੀਆਂ ਡਿਗਰੀਆਂ ਹੋ ਜਾਂਦੀਆਂ, ਕੱਚੇ ਭਾਂਡਿਆਂ ਦੇ ਠੂਠੇ ਹੁੰਦੇ ਸੀ, ਇਹ ਵੀ ਕੱਚੀ ਮਿੱਟੀ ਦਾ ਬਣਿਆ ਹੋਇਆ, ਤਾਂ ਫਿਰ ਇਹ ਭਿਖਾਰੀ ਜੀਵ ਕੰਗਾਲ ਹੋਇਆ ਪਤਾ ਨੀ ਕਿੱਥੇ ਕਿੱਥੇ ਧੱਕੇ ਖਾਊਗਾ, ਫਿਰ ਜੂਨਾਂ ਚ ਇਹ ਹਾਲਤ ਹੈ ਇਸ ਦੀ।
ਇਨ ਮੈਂ ਕਛ ਸਾਚੋ ਨਹੀਂ,
ਇਹਦੇ ਵਿਚ ਕੁਝ ਵੀ ਸੱਚਾ ਨਹੀਂ ਹੈ, ਜੋ ਸੰਸਾਰ ਦਿਸ ਰਿਹਾ ਨਾ ਇਹ ਸਭ ਪਦਾਰਥ ਕੋਈ ਵੀ ਸੱਚੇ ਨਹੀਂ ਹਨ।
ਨਾਨਕ ਬਿਨ ਭਗਵਾਨ,
ਇਕ ਭਗਵਾਨ ਖੱਟ ਭਗਾਂਸਪਨ, ਇਕ ਵਾਹਿਗੁਰੂ ਅਕਾਲ ਪੁਰਖ, ਵਾਹਿਗੁਰੂ ਤੋਂ ਬਿਨ ਬਗੈਰ ਇਸ ਜਗਤ ਦੇ ਵਿਚ ਇਹਨਾਂ ਪਦਾਰਥਾਂ ਤੇ ਸੰਬੰਧੀਆਂ ਦੇ ਵਿਚੋਂ ਕੁਝ ਵੀ ਸੱਚਾ ਅਚਲ ਰਹਿਣ ਵਾਲਾ ਹੈ ਨਹੀਂ। ਜਿਵੇਂ ਸੁਪਨੇ ਦੇ ਵਿਚ ਕਈ ਤਰ੍ਹਾਂ ਦੇ ਮਨੁੱਖ, ਪਸ਼ੂ, ਪੰਛੀ, ਬਿਰਸ਼, ਬਨਸਪਤੀ, ਬਾਗ, ਜੰਗਲ, ਨਦੀਆਂ, ਸਰੋਵਰ, ਬਹੁਤ ਪ੍ਰਕਾਰ ਦੀ ਰਚਨਾ ਦਿਸਦੀ ਹੈ, ਪਰ ਉਹ ਦਿਸਦੀ ਰਚਨਾ ਕਾਇਮ ਤਾਂ ਨਹੀਂ ਰਹਿੰਦੀ, ਨੀਂਦ ਖੁੱਲਣ ਦੀ ਦੇਰ ਆ, ਉਸੇ ਵੇਲੇ ਪਤਾ ਨਹੀਂ ਕਿੱਧਰ ਨੂੰ ਚਲਿਆ ਗਿਆ ਸਾਰਾ ਜਿਹੜਾ ਸੰਸਾਰ ਸੁਪਨੇ ਚ ਦੇਖਿਆ ਸੀ। ਇਸੇ ਤਰ੍ਹਾਂ ਇੰਨਾ ਹੀ ਫਰਕ ਹੈ ਵੀ ਸੁਪਨਾ ਜਿਹੜਾ ਆਉਂਦਾ ਹੈ ਉਹ ਨੀਂਦ ਦੀ ਉਪਾਧੀ ਨਾਲ ਆਉਂਦਾ ਹੈ, ਜਗਤ ਦਾ ਸੁਪਨਾ ਅਵਿਦਿਆ ਦੀ ਉਪਾਧੀ ਨਾਲ ਆ ਰਿਹਾ। ਸੰਸਾਰਕ ਪਦਾਰਥ ਮਨ ਨੂੰ ਮੋਹ ਲੈਣ ਵਾਲੇ ਜੀਵਾਂ ਨੂੰ ਵਾਹਿਗੁਰੂ ਤੋਂ ਭੁਲਾ ਕੇ ਆਪਣੇ ਵਿੱਚ ਮਸਤ ਕਰ ਰਹੇ ਨੇ, ਜੀਵਾਂ ਨੂੰ ਅਜਿਹਾ ਰੂਪ ਦੱਸਦੇ ਹੈ ਮਨ ਨੂੰ ਸਦਾ ਹੀ ਰਸ ਰਹਿਣ ਵਾਲੇ ਹੈ, ਭੁਲੇਖਾ ਪੈ ਰਿਹਾ। ਉਹ ਸਮੇਂ ਦੀ ਰਫਤਾਰ ਨਾਲ ਇੱਕ ਇੱਕ ਖਿੰਨ ਦੇ ਵਿੱਚ ਬਦਲ ਰਹੇ ਨੇ। ਇਸ ਕਰਕੇ ਜੀਵਾਂ ਨੂੰ ਚਾਹੀਦਾ ਹੈ ਨਾ ਸਥਿਰ ਰਹਿਣ ਵਾਲੇ ਜਿਹੜੇ ਪਦਾਰਥ ਨੇ ਤੇ ਉਹਨਾਂ ਨੂੰ ਛੱਡ ਕੇ ਤੇ ਉਹਨਾਂ ਨੂੰ ਸਥਿਰ ਜਾਣ ਕੇ ਉਹਨਾਂ ਵਿੱਚ ਖਚਦੇ ਹੀ ਹੋਣਾ ਚਾਹੀਦਾ ਵੀ ਸਦਾ ਰਹਿਣਗੇ, ਸਗੋਂ ਰਚਨਹਾਰ ਪਰਮੇਸ਼ਰ ਵੀ ਪ੍ਰੇਮ ਕਰਨਾ ਚਾਹੀਏ। ਇੱਕ ਰਸ ਆਨੰਦ ਦਾ ਦਾਤਾ ਹੈ, ਅਜ਼ਰ ਹੈ, ਅਮਰ ਹੈ, ਅਖੰਡ ਸਰੂਪ ਹੈ, ਕਾਲ ਤੋਂ ਰਹਿਤ ਹੈ, ਜੋ ਇੱਕੋ ਹੀ ਸਤ ਸਰੂਪ ਹੈ, ਤਿੰਨਾਂ ਕਾਲਮ ਚ ਇੱਕ ਰਸ ਰਹਿਣ ਵਾਲਾ ਹੈ, ਜਿਸ ਦੇ ਭਜਨ ਕਰਨ ਦੇ ਨਾਲ ਹਮੇਸ਼ਾ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਬਿਨ ਭਗਵਾਨ,
ਕਿਉਂ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਬਿਨਾਂ ਪਰਮੇਸ਼ਵਰ ਤੋਂ ਕੁਛ ਵੀ ਨਹੀਂ ਹੈ, ਉਹ ਖੱਟ ਭਗਾਂ ਸਮਾਨ ਵਾਹਿਗੁਰੂ ਹੈ, ਉਹੀ ਸਦਾ ਰਹਿਣ ਵਾਲਾ ਹੈ।
ਨਿਸ ਦਿਨ ਮਾਇਆ ਕਾਰਨੇ,
ਮਾਇਆ ਦੀ ਪ੍ਰਾਪਤੀ ਵਾਸਤੇ ਨਿਸ ਰਾਤ ਤੇ ਦਿਨ ਪ੍ਰਾਣੀ ਪ੍ਰਾਣਾ ਧਾਰੀ ਜੀਵ ਕੀ ਕਰਦਾ ਹੈ। ਨਿਸ ਦਿਨ ਮਾਇਆ ਕਾਰਨੇ, ਮਾਇਆ ਦਾ ਕਾਰਨ ਇੱਕ ਬਣਿਆ ਹੋਇਆ ਭੱਜਿਆ ਹੀ ਫਿਰਦਾ ਮਾਇਆ ਦੇ ਵਾਸਤੇ।
ਪ੍ਰਾਣੀ ਡੋਲਤ ਨੀਤ,
ਪ੍ਰਾਣੀ ਪ੍ਰਾਣਾ ਧਾਰੀ ਜੀਵ ਨੀਤ ਨੀਤਾ ਪ੍ਰਤੀ ਡੋਲਤ ਡੋਲਦਾ ਭਟਕਦਾ ਫਿਰਦਾ। ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਬਸ ਇੱਕ ਪਰਮਾਤਮਾ ਦੇ ਭਜਨ ਦੀ ਸੋਝੀ ਨੀ, ਬਾਕੀ ਤਾਂ ਸਾਰੀਆਂ ਸੋਝੀਆਂ ਨੇ ਤੇਰੇ ਕੋਲ, ਜੀਵ ਨੂੰ ਸਿੱਖਿਆ ਦਿੰਦੇ ਨੇ।
ਕੋਟਨ ਮੈਂ ਨਾਨਕ ਕੋ,
ਤੇ ਕੋਟਨ ਮੈਂ ਨਾਨਕ ਕੋ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਹੈ, ਕੋਟਨ ਕਰੋੜਾਂ ਦੇ ਮੈਂ ਵਿੱਚ, ਤੇ ਕੋਈ ਇੱਕ ਅੱਧਾ ਹੀ ਹੈ, ਕੋਈ ਵਿਰਲਾ ਹੀ ਹੈ, ਮਹਾਰਾਜ ਸਾਹਿਬ ਜੀ ਕਹਿੰਦੇ, ਤੇ ਸਾਰੇ ਨਹੀਂ ਹਨ।
ਨਾਰਾਇਣ ਜਿਹੇ ਚੀਤ,
ਤੇ ਕੋਈ ਇੱਕ ਅੱਧਾ ਜੀਵ ਹੈ ਜਿਸ ਦੇ ਚੀਤ ਚਿੱਤ ਵਿੱਚ ਨਾਰਾਇਣ ਪਰਮੇਸ਼ਵਰ ਵਸਿਆ ਹੋਇਆ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ, ਜਾਂ ਫਿਰ ਜਨ ਨਾਨਕ ਕੋਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਣਾ, ਤੇ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਹੈ, ਇਉਂ ਦੱਸਦੇ ਹਨ ਜੀ।
ਜੈਸੇ ਜਲ ਤੇ ਬੁੱਧ ਬੁੱਧਾ,
ਹੁਣ ਦੱਸਦੇ ਨੇ ਜਿਹਨੂੰ ਤੂੰ ਸੱਚ ਮੰਨੀ ਬੈਠਾ, ਪ੍ਰਮਾਣ ਦੇ ਕੇ ਸਮਝਾਉਂਦੇ ਆ ਸਤਿਗੁਰੂ ਜੀ। ਜੈਸੇ ਜਿਸ ਪ੍ਰਕਾਰ ਪ੍ਰਮਾਣ ਦਿੱਤੇ ਨਾ, ਜਲ ਤੇ ਬੁੱਧ ਬੁੱਧਾ, ਜਿਸ ਪ੍ਰਕਾਰ ਜਲ ਨਾਮ ਹੈ ਪਾਣੀ ਦਾ, ਪਾਣੀ ਦੇ ਉੱਤੇ ਪਾਣੀ ਦਾ ਬੁੱਧ ਬੁੱਧਾ ਬੁਲਬੁਲਾ ਹੁੰਦਾ ਹੈ, ਤੇ ਉਹ ਬੁਲਬੁਲਾ ਜਿਹੜਾ ਹੈ ਕਿੰਨੀ ਕੁ ਦੇਰ ਰਹਿੰਦਾ ਹੈ, ਦੇਖ ਹੀ ਰਹੇ ਹੈ, ਜਲਦੀ ਦੇਖ ਕੇ ਫੁੱਟ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ।
ਉਪਜੈ ਬਿਨਸੈ ਨੀਤ,
ਤੇ ਉਹ ਜਿਹੜਾ ਬੁਲਬੁਲਾ ਹੈ ਉਪਜੈ ਪੈਦਾ ਵੀ ਹੋਇਆ, ਤੇ ਫਿਰ ਇੱਕ ਕਣੀ ਭਾਈ ਪੈਦਾ ਹੋ ਗਿਆ, ਦੂਸਰੀ ਕਣੀ ਦੇ ਨਾਲ ਬਿਨਸੈ ਨਾਸ ਵੀ ਹੋ ਜਾਂਦਾ। ਇਸੇ ਪ੍ਰਕਾਰ ਇਹ ਜਿਹੜਾ ਨਾ ਕਹਿੰਦੇ ਜਲ ਆਦਿ ਪੰਜ ਤੱਤਾਂ ਦੇ ਵਿੱਚੋਂ ਸਰੀਰ ਬਣਿਆ ਨਾ ਸਾਡਾ ਸਰੀਰ, ਇਹ ਸਰੀਰ ਰੂਪੀ ਬੁੱਧ ਬੁੱਧਾ ਪੈਦਾ ਹੋਇਆ ਹੈ, ਜੋ ਇੱਕ ਖਿੰਨ ਪੈਦਾ ਹੁੰਦਾ ਹੈ ਅਤੇ ਪ੍ਰਲਬਧ ਪੂਰੀ ਹੋਣ ਕਰਕੇ ਬਿਨਸੇ ਨਾਸ ਹੋ ਜਾਂਦਾ ਹੈ। ਇਸੇ ਪ੍ਰਕਾਰ ਚੇਤਨ ਰੂਪੀ ਜਲ ਤੋਂ ਬੁੱਧ ਬੁੱਧੇ ਦੀ ਨਿਆਇ ਜੀਵ ਨਿਤਾ ਪ੍ਰਤੀ ਪੈਦਾ ਹੁੰਦੇ ਹੈ ਤੇ ਨਾਸ ਵੀ ਹੋ ਰਹੇ ਨੇ। ਤੋ ਇਸ ਪ੍ਰਕਾਰ ਇਹ ਸੰਸਾਰ ਐਸਾ ਹੀ ਹੈ, ਸੰਸਾਰ ਦੀ ਇਹ ਬਣਤਰ ਦੱਸੀ ਹੈ ਕਿ ਸੰਸਾਰ ਇਉਂ ਬਣਦਾ ਤੇ ਖਤਮ ਹੁੰਦਾ ਜਾ ਰਿਹਾ ਹੈ।
ਉਪਜੈ ਬਿਨਸੈ ਨੀਤ,
ਉਹ ਨੀਤ ਨਿਤਾ ਪ੍ਰਤੀ, ਜਿਵੇਂ ਇੱਕ ਕਣੀ ਦੇ ਨਾਲ ਉਪਜੈ ਪੈਦਾ ਹੋ ਜਾਂਦਾ ਬੁਲਬੁਲਾ, ਦੂਸਰੀ ਕਣੀ ਦੇ ਨਾਲ ਬਿਨਸੇ ਨਾਸ ਹੋ ਜਾਂਦਾ, ਇਸੇ ਤਰ੍ਹਾਂ ਤੇਰਾ ਸਰੀਰ ਹੈ ਤੇ ਇਹ ਵੀ ਨਾਸ ਹੋ ਰਿਹਾ ਹੈ। ਇਸੇ ਤਰ੍ਹਾਂ ਸੰਸਾਰ ਦੇ ਜਿੰਨੇ ਜੀਵ ਨੇ ਬੁਲਬੁਲਿਆਂ ਦੀ ਨਿਆਈ, ਉਹਨੇ ਉਹ ਆਪ ਤਾਂ ਵਾਹਿਗੁਰੂ ਸਮੁੰਦਰ ਦੀ ਨਿਆਈ ਹੈ, ਉਹ ਪਾਣੀ ਦੀ ਨਿਆਈ ਹੈ, ਇਹ ਉਹਦੀ ਮਾਇਆ ਹੈ, ਉਹਦੇ ਵਿੱਚੋਂ ਪੈਦਾ ਹੋ ਰਹੇ ਨੇ, ਸੱਤਾ ਉਸੇ ਦੀ ਹੈ।
ਜਗ ਰਚਨਾ ਤੈਸੇ ਰਚੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਇਕੱਠੀ ਬੋਲ ਦੋ ਜੀ,
ਕਹੋ ਨਾਨਕ ਸੁਨ ਮੀਤ,
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹੋ ਕਥਨ ਕਰਦੇ ਨੇ ਕਿ ਹੇ ਮੀਤ ਮਿੱਤਰਾ ਇਹ ਗੱਲ ਸੁਣ, ਸੁਣਨਾ ਕਰ, ਭਾਵ ਧਾਰਨ ਕਰ ਲੈ, ਤੈਸੇ ਉਵੇਂ ਹੀ ਇਸ ਜਗ ਸੰਸਾਰ ਦੀ ਪਰਮੇਸ਼ਰ ਨੇ ਐਸੇ ਤਰ੍ਹਾਂ ਰਚੀ ਹੈ ਰਚਨਾ, ਜਿਵੇਂ ਸਮੁੰਦਰ ਨੇ ਬੁਲਬੁਲਾ ਪੈਦਾ ਕਰ ਲਿਆ, ਜਿਸ ਪ੍ਰਕਾਰ ਪਾਣੀ ਦਾ ਬੁਲਬੁਲਾ ਪੌਣ ਦੇ ਮਿਲਾਪ ਨਾਲ ਹੁੰਦਾ ਹੈ, ਹਵਾ ਸਪਰਸ਼ ਹੋ ਕੇ ਹੁੰਦੀ ਹੈ, ਲਹਿਰ ਵੀ ਤਾਂ ਹੀ ਬਣਦੀ ਹੈ। ਬੁਲਬੁਲੇ ਵਿੱਚ ਹਵਾ ਭਰੀ ਵੀ ਹੁੰਦੀ ਹੈ, ਆਲੇ ਦੁਆਲੇ ਪਾਣੀ ਹੁੰਦਾ ਬਰੀਕ, ਇਹ ਵਾਹਿਗੁਰੂ ਦੀ ਰਚਨਾ ਤੇ ਜਲ ਦੇ ਵਿੱਚੋਂ ਪੈਦਾ ਹੁੰਦਾ ਹੈ, ਜਲ ਦੇ ਸਹਾਰੇ ਠਹਿਰਦਾ, ਅੰਤ ਨੂੰ ਪੌਣ ਦੇ ਨਿਕਲ ਜਾਣ ਦੇ ਨਾਲ ਹਵਾ ਵਿੱਚੋਂ ਨਿਕਲ ਗਈ, ਬੁਲਬੁਲਾ ਖਤਮ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਹੇ ਮੀਤ ਮਿੱਤਰਾ ਸੁਣਨਾ ਕਰ, ਇਸੇ ਤਰ੍ਹਾਂ ਸੰਸਾਰ ਦੀ ਰਚਨਾ ਨੂੰ ਨਿਸ਼ਚੇ ਕਰ ਲੈ, ਭਾਵ ਮਾਇਆ ਦੇ ਸੰਬੰਧ ਕਰਕੇ ਇਹ ਪੌਣ ਦੀ ਨਹੀਂ ਹਵਾ ਹੈ ਜਗਤ, ਇਹ ਜਿਹੜਾ ਵਿਵਰਤ ਹੈ ਉਸ ਦਾ, ਇਹ ਵਿਵਰਤਵਾਦ ਤੇ ਪ੍ਰਣਵਾਦ ਹੁੰਦੇ ਨਾ, ਤੇ ਕੁਝ ਵਿਦਵਾਨ ਕਹਿੰਦੇ ਨੇ ਬਾਦ ਸ਼ਬਦ ਨਹੀਂ ਕਹਿਣਾ ਚਾਹੀਦਾ, ਪਰ ਇਹ ਇਹਨੂੰ ਕੁਝ ਸ਼ਬਦ ਪੜ੍ਹ ਕੇ ਦੇਖੋ ਸਪਸ਼ਟ ਹੋ ਜਾਂਦਾ ਇਹ ਸ਼ਬਦ ਐਸੀ ਨਹੀਂ ਬਾਤ ਹੈ। ਉਹ ਲੈ ਲਿਆ ਵੀ ਬਾਦ ਝਗੜੇ ਦਾ ਨਾਂ ਹੁੰਦਾ ਹੈ, ਵੀ ਝਗੜਾ ਥੋੜੀ ਹੈ, ਨਹੀਂ ਕਥਨ ਹੈ ਵਿਵਰਤਵਾਦ ਦੀ ਰੀਤ। ਤੇ ਵਿਵਰਤਵਾਦ ਉਹ ਹੁੰਦਾ ਜਿਹੜਾ ਦੂਸਰਾ ਸਰੂਪ ਧਾਰਨ ਕਰਕੇ ਵੀ ਆਪਣਾ ਸਰੂਪ ਉਵੇਂ ਜਿਵੇਂ ਕਾਇਮ ਰੱਖੇ, ਤੇ ਜਿਸ ਤਰ੍ਹਾਂ ਪਾਣੀ ਦੀ ਲਹਿਰ ਬਣ ਕੇ ਵੀ ਪਾਣੀ, ਤੇ ਇਸ ਤਰ੍ਹਾਂ ਸੋਨਾ ਜਿਹੜਾ ਗਹਿਣਾ ਬਣ ਕੇ ਵੀ ਸੋਨਾ, ਇਹ ਵਿਵਰਤਵਾਦ ਹੈ। ਬ੍ਰਹਮ ਸੰਸਾਰ ਨੂੰ ਰਚ ਕੇ ਵੀ ਬ੍ਰਹਮ ਹੀ ਹੈ ਇਹਦੇ ਵਿੱਚ। ਪ੍ਰਣਵਾਦ ਹੁੰਦਾ ਜਿਹੜਾ ਬਦਲਦਾ ਜਾਵੇ, ਦੁੱਧ ਤੋਂ ਦਹੀਂ ਬਣ ਗਿਆ ਮੁੜ ਕੇ ਦੁੱਧ ਨਹੀਂ ਬਣੂਗਾ, ਦਹੀਂ ਤੋਂ ਅੱਗੇ ਮੱਖਣ ਬਣ ਜੂ ਲੱਸੀ ਬਣ ਜੂ ਬੇ ਮੁੜ ਕੇ ਦਹੀਂ ਨਹੀਂ ਬਣੂਗਾ। ਇਹ ਮਾਇਆ ਦਾ ਸੰਸਾਰ ਦੇ ਵਿੱਚ ਪ੍ਰਣਵਾਦ, ਬ੍ਰਹਮ ਦਾ ਵਿਵਰਤਵਾਦ ਹੈ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਕਹੋ ਨਾਨਕ ਸੁਣ ਮੀਤ ਦੁਆਰੇ ਬੋਲਦੇ,
ਕਹੋ ਨਾਨਕ ਸੁਣ ਮੀਤ।
ਮਹਾਰਾਜ ਕਹਿੰਦੇ ਪਿਆਰ ਦੇ ਨਾਲ ਕਹਿੰਦੇ ਨੇ ਮੀਤ ਮਿੱਤਰ ਤੋਂ ਸੁਣ ਤਾਂ ਲੈ ਮੈਂ ਇਹ ਵੀ ਗੱਲ ਚੰਗੀ ਤਰ੍ਹਾਂ। ਇਸੇ ਤਰ੍ਹਾਂ ਇਹ ਸੰਸਾਰ ਹੈ, ਬ੍ਰਹਮ ਰੂਪੀ ਜਲ ਤੋਂ ਹੀ ਪੈਦਾ ਹੁੰਦਾ, ਫਿਰ ਬ੍ਰਹਮ ਦੇ ਆਸਰੇ ਠਹਿਰਦਾ, ਅੰਤ ਨੂੰ ਬ੍ਰਹਮ ਦੇ ਵਿੱਚ ਹੀ ਲੀਨ ਹੋ ਜਾਂਦਾ। ਇਸ ਪ੍ਰਕਾਰ ਇਹ ਉਹਦਾ ਕਥਨ ਕੀਤਾ, ਜਲ ਤਰੰਗ ਔਰ ਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ।